कि जिस गुरु महाराज का सरलेख वार दे आरंभ विच हुंदा है, सारियां पौड़ियां उस ही गुरु साहिबान दीआं हुंदीआं हन, क्योंकि इह सोरठ की वार चौथे पातशाह जी दी उचारण कीती होई पौड़ियां दा इकट्ठ ही इक वार है, क्योंकि श्लोक गुरु ग्रंथ साहिब जी महाराज की संपादना जो की गई उस वेले गुरु अर्जन देव जी महाराज ने पौड़ियां दे नाल दर्ज किए। आप जी नूं पता है कदी भी कोई भी सिंह साहिबान या प्रचारक यह नहीं आखेगा कि इन्ने श्लोक नंबर पौड़ी की गल करेगा, क्योंकि श्लोक वध घट भी पौड़ी दे नाल हो सकते हैं, किते एक भी है, कई वारां हन जिन्हां दे अंदर श्लोक है ही नहीं, जिवें बसंत की वार आपां पढ़दे आ उत्थे कोई श्लोक नहीं। हुण श्लोक गुरु अमरदास पातशाह जी दे ने, पौड़ी गुरु रामदास पातशाह जी दी है, सतगुरु जो सिख्या उपदेश जीवन जीवन दे लई सानूं प्रदान करदे ने, आओ सारे सतसंगी सुरतियां बिरतियां नूं टिकाओ, जिन्हें गुरु चरणों दे विच जुड़े हो या इस सुभागे समय दी संभाल देश विदेश दे अंदर आप बैठे कर रहे हो, सारे करो रसना पवित्र जी, गज के बोलो सतनाम वाहेगुरु।
सतनाम श्री वाहे गुरु साहिब जी। श्लोक महला तीजा।
श्लोक काव्य दी एक वरंगी है, महला तीजा तो भाव गुरु नानक पातशाह जी दे तीजे स्वरूप गुरु अमरदास पातशाह जी दा इह श्लोक है।
सतगुर की सेवा सफल है, जे को करे चित लाए।
सतगुरु ने पहली पंक्ति विच कृपा कीती है, सतगुरु दी सेवा जिहड़ी है इह फल देण वाली, जिहड़ा भी सेवा करेगा सेवा दे बदले विच उहनूं फल प्राप्त होवेगा। साडे विचों बहुत घट प्रेमी ने जिहड़े निष्काम होके सेवा करदे ने, इह नहीं भी है नहीं है पर बहुत घट, नहीं तां असीं सारे लोड़ा मारे कोई ना कोई कामना सामने रख के फिर सेवा करदे आ। कई वारी शर्त भी ला लैनी आ भी इन्ने दिन असीं नंगे पैर ही आवांगे, जोड़े खाने भी सेवा करांगे, बर्तना भी सेवा करांगे, पर कंडीशन नहीं, गुरु घर दे विच आने शर्त नहीं लानी, सतगुरु दे दर ते आ के सेवा करिए, सेवा दे बदले विच जो कुछ मंगांगे सतगुरु देंगे, ये अंदर विश्वास होवे, जितड़े फल मन बांछिए तितड़े सतगुर पास, असी जो भी मंगांगे ये नहीं भी सतगुरु दे दर ते आ है ते आ नहीं, नहीं जो कुछ भी मंगांगे जेड़ा भी फल मंगांगे ओ फल सानू इत्थों प्राप्त होवेगा। फिर पंक्ति दोहरा लीए, जितड़े फल मन बांछी है तितड़े सतगुर पास, सतगुर की सेवा सफल है ਇਹ ਪੰਗਤੀ ਸੁਣੀ ਅਸੀਂ ਬੜੇ ਖੁਸ਼ ਹੋ ਗਏ ਵੀ ਮੈਂ ਵੀ ਸੇਵਾ ਕਰਦਾ ਮੈਨੂੰ ਵੀ ਫਲ ਪ੍ਰਾਪਤ ਹੋਵੇਗਾ, ਮੈਂ ਵੀ ਸੇਵਾ ਕਰਦਾ ਮੈਨੂੰ ਵੀ ਫਲ ਪ੍ਰਾਪਤ ਹੋਵੇਗਾ। ਪਰ ਸਤਿਗੁਰਾਂ ਨੇ ਵੀ ਅਸੀਂ ਸ਼ਰਤ ਲਾਉਂਦੇ ਹਾਂ ਨਾ ਵੀ ਇੰਨੇ ਦਿਨ ਆਹ ਕਰਾਂਗੇ ਤੇ ਆਹ ਦੇ, ਇੰਨੇ ਦਿਨ ਆਹ ਕਰਾਂਗੇ ਤੇ ਆਹ ਦੇ। ਸਤਿਗੁਰੂ ਜੀ ਵੀ ਆਖਦੇ ਨੇ ਚੰਗਾ ਫਿਰ ਜੇ ਤੂੰ ਸ਼ਰਤ ਲਾਉਣਾ ਤੇ ਮੈਂ ਵੀ ਤੇਰੇ ਨਾਲ ਸ਼ਰਤ ਲਾਉਣਾ, ਮੈਂ ਵੀ ਤੇਰੇ ਸਾਹਮਣੇ ਕੰਡੀਸ਼ਨ ਰੱਖਦਾ, ਸੇਵਾ ਕਰ ਫਲ ਮਿਲੇਗਾ। ਪਰ ਪਿਆਰਿਆ ਇੱਕ ਗੱਲ ਚੇਤੇ ਰੱਖੀ, ਸੇਵਾ ਕਰੀ ਚਿੱਤ ਲਾ ਕੇ, ਸੇਵਾ ਕਰੀ ਚਿੱਤ ਲਾ ਕੇ, ਫਿਰ ਤੈਨੂੰ ਸ਼ੰਕਾ ਮਨ ਵਿੱਚ ਕਰਨ ਦੀ ਲੋੜ ਨਹੀਂ ਪਵੇਗੀ ਕਿ ਪਤਾ ਨਹੀਂ ਮੈਨੂੰ ਸੇਵਾ ਦੇ ਬਦਲੇ ਵਿੱਚ ਕੁਝ ਮਿਲੇਗਾ ਜਾਂ ਨਹੀਂ ਮਿਲੇਗਾ। ਦੇਖੋ ਗੁਰੂ ਘਰ ਦਾ ਇਤਿਹਾਸ ਪੜ੍ਹੀਏ, ਪੁੱਤਰ ਭਰਾ ਰਿਸ਼ਤੇਦਾਰ ਪਿੱਛੇ ਰਹਿ ਗਏ, ਸੇਵਾ ਕਰਨ ਵਾਲੇ ਸੇਵਕ ਅੱਗੇ ਲੰਘ ਗਏ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇਤਿਹਾਸ ਪੜ੍ਹੀਏ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹੀਏ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹੀਏ। ਠੀਕ ਹੈ, ਭਾਈ ਸਾਹਿਬ ਜੀ ਨੇ ਤੱਤ ਸਾਡੇ ਸਾਹਮਣੇ ਰੱਖ ਦਿੱਤਾ, ਜਿਹੜੀ ਜੋਤ ਦੀ ਦਾਤ ਹੈ ਇਹ ਖਸਮ ਦੀ ਵਡਿਆਈ, ਜਿਹਨੂੰ ਉਹਨੇ ਦੇਣੀ ਉਹਨੂੰ ਦੇ ਦੇਣੀ। ਪਰ ਕਸਵੱਟੀ ਅਸੀਂ ਇਤਿਹਾਸ ਨੂੰ ਪੜ੍ਹੀਏ ਕਿਹੜੀ ਰੱਖੀ ਗਈ ਸੇਵਾ ਦੀ। ਜਿਹੜਾ ਸੇਵਕ ਸੇਵਾ ਕਰਕੇ ਸਤਿਗੁਰੂ ਦਾ ਮਨ ਖੁਸ਼ ਕਰ ਗਿਆ, ਸਾਧ ਸੰਗਤ ਉਹ ਅੱਗੇ ਲੰਘ ਗਿਆ, ਪੁੱਤਰ ਪਿੱਛੇ ਰਹਿ ਗਏ, ਭਰਾ ਪਿੱਛੇ ਰਹਿ ਗਏ, ਪਰ ਸੇਵਕ ਅੱਗੇ ਲੰਘ ਗਿਆ। ਕਿਉਂ? ਉਹਨੂੰ ਸਮਝ ਆ ਗਈ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸਿੱਧੀ ਖੁਸ਼ੀ ਸੁਵਾਰੀ ਹੈ ਨਾਨਕ ਕਾਰਜ ਸਾਰ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਜੋ ਕੁਝ ਪ੍ਰਾਪਤ ਹੋਇਆ ਸੰਸਾਰ ਦੀ ਝੋਲੀ ਵਿੱਚ ਪਾ ਦਿੱਤਾ। ਆਖਿਆ, ਸੰਸਾਰੀ ਲੋਕੋ ਬੱਧਾ ਚੱਟੀ ਕੰਮ ਨਾ ਕਰਿਓ। ਬੱਧਾ ਚੱਟੀ ਆਪਾਂ ਜਾਣਦੇ ਹਾਂ, ਅੰਦਰੋਂ ਮਨ ਨਾ ਕਰਦਾ ਹੋਵੇ ਪਰ ਤਨ ਜਿਹੜਾ ਹੈ ਉਹ ਕੰਮ ਕਰੀ ਜਾਵੇ, ਭਾਵੇਂ ਉਹ ਸੇਵਾ ਹੋਵੇ ਭਾਵੇਂ ਕੁਝ ਵੀ ਹੋਵੇ, ਉਹਨੂੰ ਕਹਿੰਦੇ ਨੇ ਬੱਧਾ ਚੱਟੀ। ਕਈ ਵਾਰੀ ਬੰਦਾ ਸੇਵਾ ਕਰ ਰਿਹਾ ਹੋਵੇ ਤੇ ਜਿਹੜਾ ਸੇਵਾ ਕਰਾ ਰਿਹਾ, ਜਿਹੜਾ ਸੇਵਾ ਦਾ ਹੁਕਮ ਕਰ ਰਿਹਾ, ਜਦੋਂ ਵੇਖਦਾ ਵੀ ਇਹਦਾ ਮਨ ਨਹੀਂ ਲੱਗਾ ਹੋਇਆ ਤੇ ਉਹ ਕਹਿੰਦੇ ਨੇ ਵੀ ਬੱਧਾ ਚੱਟੀ ਨਾ ਕਰ। ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਧਾਰਮਿਕ ਸਥਾਨ ਦੀ ਸੇਵਾ ਹੋ ਰਹੀ ਸੀ ਤੇ ਸੇਵਾ ਸਾਰੇ ਲੋਕ ਕਰ ਰਹੇ ਸੀ, ਇੱਕ ਬੈਠਾ ਹੋਇਆ ਪ੍ਰੇਮੀ, ਸੇਵਾਦਾਰ ਨੇ ਆ ਕੇ ਆਖਿਆ ਵੀ ਪ੍ਰੇਮੀਆਂ ਤੂੰ ਵੀ ਸੇਵਾ ਕਰ। ਕਹਿਣ ਲੱਗਾ ਭੁੱਖੇ ਕੋਲੋਂ ਸੇਵਾ ਹੁੰਦੀ। ਉਹ ਗਿਆ, ਉਹਨੇ ਲੰਗਰ ਦਾ ਪ੍ਰਬੰਧ ਕੀਤਾ, ਲੰਗਰ ਛਕਾ ਦਿੱਤਾ, ਲੰਗਰ ਛੱਕ ਕੇ ਫਿਰ ਉੱਥੇ ਬਹਿ ਗਿਆ। ਕਹਿਣ ਲੱਗੇ ਵੀ ਹੁਣ ਕਿਉਂ ਨਹੀਂ ਕਰਦਾ? ਕਹਿੰਦਾ ਰੱਜੇ ਕੋਲੋਂ ਸੇਵਾ ਹੁੰਦੀ, ਧਿਆਨ ਦੇ ਦਿਓ, ਨਾ ਇਹ ਭੁੱਖਾ ਸੇਵਾ ਕਰਨ ਨੂੰ ਤਿਆਰ ਹੀ, ਨਾ ਰੱਜਿਆ ਸੇਵਾ ਕਰਨ ਨੂੰ ਤਿਆਰ ਹੈ, ਕੇਵਲ ਤੇ ਕੇਵਲ ਬਹਾਨੀ। ਫਿਰ ਧਿਆਨ ਦੇਵੋ, ਬਹਾਨੀ। ਰਾਜਾ ਮਹਾਰਾਜਾ ਆਲਾ ਸਿੰਘ ਦੀ ਗੱਲ ਆਪਾਂ ਪੜ੍ਹਦੇ ਹਾਂ, ਜਿੱਥੇ ਉਹ ਰਾਜਾ ਸੀ ਉੱਥੇ ਧਰਮੀ ਵੀ ਸੀ, ਪਟਿਆਲੇ ਵਾਲੇ ਮਹਾਰਾਜ ਆਲਾ ਸਿੰਘ, ਉਹਨਾਂ ਦੇ ਘਰ ਵਾਲੇ ਸੀ ਫਤਿਹ ਕੌਰ, ਵੈਸੇ ਉਹਨੂੰ ਫਤੋ ਕਹਿੰਦੇ ਸੀ, ਫਤਿਹ ਕੌਰ ਉਹਦਾ ਨਾਮ ਸੀ। ਉਹਨੇ ਦਾਲ ਬਣਾਈ ਲੰਗਰ ਦੇ ਵਿੱਚ ਵਰਤਾਨ ਲੱਗੀ ਤੇ ਸਿੱਖ ਨੇ ਕਿਹਾ ਵੀ ਕੋਈ ਦਾਲ ਬਣੀ ਹੋਈ, ਪਤਲੀ ਸੀ, ਦਾਲ ਨਜ਼ਰ ਨਹੀਂ ਸੀ ਆਉਂਦੀ, ਦਾਲ ਠੀਕ ਨਹੀਂ ਸੀ ਬਣੀ ਹੋਈ। ਤੇ ਸਿੱਖ ਨੇ ਜਦੋਂ ਇਹ ਕਿਹਾ ਵੀ ਦਾਲ ਠੀਕ ਨਹੀਂ ਬਣੀ ਹੋਈ, ਮੈਨੂੰ ਕੀ ਕਰਾਂ, ਤੇ ਫਤੋ ਹੰਕਾਰ ਵਿੱਚ ਆ ਕੇ, ਰਾਜੇ ਦੀ ਰਾਣੀ ਜੀ ਸੀ, ਹੰਕਾਰ ਵਿੱਚ ਆ ਕੇ ਕਹਿਣ ਲੱਗੀ ਮੇਰੇ ਸਿਰ ਵਿੱਚ ਪਾ ਦੇ, ਜਿਵੇਂ ਆਪਾਂ ਆਮ ਕਹਿ ਦਿੰਦੇ। ਤੇ ਸਿੱਖ ਨੇ ਥਾਰੀ ਸੁੱਕੀ ਤੇ ਜਿਹੜੀ ਸੀ ਦਾਲ ਉਹ ਫਤਿਹ ਦੇ ਸਿਰ ਵਿੱਚ ਪਾ ਦਿੱਤੀ, ਫਤਿਹ ਕੌਰ ਦੇ ਸਿੱਖ ਸਿਰ ਵਿੱਚ ਪਾ ਦਿੱਤੀ। ਹੁਣ ਰਾਜੇ ਕੋਲ ਚਲੀ ਗਈ, ਰਾਜੇ ਨੇ ਸਿੱਖ ਨੂੰ ਬੁਲਾ ਲਿਆ, ਕਹਿਣ ਲੱਗੇ ਵੀ ਸਿੱਖਾ ਐਸਾ ਤੂੰ ਕਿਉਂ ਕੀਤਾ? ਕਹਿਣ ਲੱਗੇ ਵੀ ਮੈਂ ਕਿਹਾ ਦਾਲ ਠੀਕ ਨਹੀਂ ਬਣੀ ਹੋਈ, ਇਹਨੇ ਕਿਹਾ ਮੇਰੇ ਸਿਰ ਵਿੱਚ ਪਾ ਦੇ ਤੇ ਮੈਂ ਸਿਰ ਵਿੱਚ ਪਾ ਦਿੱਤੀ ਹੈ। ਰਾਜਾ ਆਲਾ ਸਿੰਘ ਜਿਹੜੇ ਨੇ ਨਾ ਮਹਾਰਾਜਾ, ਕਹਿਣ ਲੱਗੇ ਤੇਰੀ ਮਨ ਦੀ ਮੁਰਾਦ ਪੂਰੀ ਹੋਊਗੀ ਜੋ ਤੂੰ ਕਿਹਾ, ਸਿੱਖ ਨੇ ਕਰ ਦਿੱਤਾ। ਪਰ ਉਸ ਵੇਲੇ ਸਿੱਖ ਦੇ ਸਾਹਮਣੇ ਹੱਥ ਜੋੜ ਕੇ ਇੱਕ ਗੱਲ ਕਹੀ ਕਹਿਣ ਲੱਗੇ ਸਿੱਖਾ ਘਬਰਾਉਣਾ ਨਹੀਂ, ਰੋਜ਼ ਲੰਗਰ ਛਕਣ ਵਾਸਤੇ ਆਵੀਂ। ਤੂੰ ਨਹੀਂ ਬੋਲਿਆ, ਤੇਰੇ ਵਿੱਚ ਕਲਗੀ ਧਰਮ ਮਹਾਰਾਜ ਬੋਲਿਆ, ਕਿਉਂਕਿ ਸਾਨੂੰ ਲੰਗਰ ਦੇ ਵੀ ਸੇਵਾ ਕਰਨ ਦੀ ਜਾਚ ਨਹੀਂ, ਤੂੰ ਜਾਚ ਸਿਖਾਉਣ ਵਾਸਤੇ ਇਹ ਬਚਨ ਕਹਿ ਨੇ। ਮੈਂ ਬੇਨਤੀ ਕਰਨ ਸਾਧ ਸੰਗਤ, ਕਿੰਨੀਆਂ ਕੁ ਉਦਾਹਰਨਾਂ ਅਸੀਂ ਗੁਰ ਇਤਿਹਾਸ ਦੇ ਵਿੱਚੋਂ ਪੜ੍ਹੀਏ, ਸੇਵਾ ਕਰਨ ਵਾਲੇ ਜਿਨ੍ਹਾਂ ਨੇ ਚਿੱਤ ਲਾ ਕੇ ਸੇਵਾ ਕੀਤੀ। ਭੱਬੇ ਦੋ ਆਪਣੇ ਪੱਲੇ ਬੰਨ ਲੈ ਕਿਹੜੇ, ਭੱਬਾ ਭੁੱਲਾ ਜੀ, ਭੱਬਾ ਭਲਾ ਜੀ। ਹੁਣ ਅੱਖਰ ਤਾਂ ਦੋ ਹੀ ਨਹੀਂ, ਪਰ ਸੇਵਾ ਕਰਦਿਆਂ ਕਰਦਿਆਂ ਬਾਬਾ ਸ੍ਰੀ ਚੰਦ ਨੂੰ ਪਿੱਛੇ ਛੱਡ ਗਏ, ਬਾਬਾ ਲਖਮੀ ਦਾਸ ਪਿੱਛੇ ਰਹਿ ਗਏ, ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਦੇ ਰੂਪ ਵਿੱਚ ਅੱਗੇ ਲੰਘ ਗਏ, ਕਿਰਪਾ ਹੋ ਗਈ। ਮੈਂ ਬੇਨਤੀ ਕਰ ਰਿਹਾ ਸੀ, ਸਤਿਗੁਰਾਂ ਨੇ ਆਖਿਆ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਏ, ਸੇਵਾ ਕਰੀਏ ਸਤਿਗੁਰ ਦੇ ਦਰ ਤੇ, ਜਿਹੜਾ ਵੀ ਫਲ ਮੰਗਾਂਗੇ ਮਿਲੇਗਾ। ਪਰ ਨਾਲ ਸਤਿਗੁਰੂ ਜੀ ਨੇ ਕੰਡੀਸ਼ਨ ਲਾ ਦਿੱਤੀ, ਭਾਈ ਸੇਵਾ ਕਰੀ ਚਿੱਤ ਲਾ ਕੇ। ਫਿਰ ਬੇਨਤੀ ਕਰਾਂਗਾ, ਜਿਸ ਦਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਾਧ ਸੰਗਤ ਆਗਮਨ ਪੁਰਬ ਸੀ ਨਾ, ਉਸ ਦਿਨ ਵੀ ਮੈਂ ਬੇਨਤੀ ਕੀਤੀ ਸੀ ਸੇਵਾ ਦੇ ਸੰਬੰਧ ਵਿੱਚ। ਅੱਜ ਫਿਰ ਮੈਂ ਇਸ ਗੱਲ ਨੂੰ ਦੁਹਰਾ ਰਿਹਾ ਹਾਂ, ਸੇਵਾ ਵੱਡੇ ਭਾਗਾਂ ਦੇ ਨਾਲ ਮਿਲਦੀ ਏ, ਸੇਵਾ ਭਾਗਾਂ ਤੋਂ ਬਗੈਰ ਨਹੀਂ ਮਿਲਦੀ। ਪਰ ਸੇਵਾ ਕਰਨ ਲੱਗਿਆਂ ਬਸ ਇੱਕ ਗੱਲ ਧਿਆਨ ਵਿੱਚ ਰੱਖੀਏ, ਆਖੀਏ ਸਤਿਗੁਰੂ ਅਕਾਲ ਪੁਰਖ, ਸਾਡਾ ਤਾਂ ਕੁਝ ਹੈ ਹੀ ਨਹੀਂ, ਅਸੀਂ ਕਿਸ ਚੀਜ਼ ਦਾ ਮਾਣ ਕਰੀਏ ਅਸੀਂ ਸੇਵਾ ਕੀਤੀਏ। ਕਿਉਂਕਿ ਜਿੰਦ ਤੇਰੀ ਪਾਈ ਹੋਈ ਹੈ ਸਰੀਰ ਦੇ ਅੰਦਰ, ਸਰੀਰ ਤੇਰਾ ਦਿੱਤਾ ਹੋਇਆ ਹੈ, ਜੇ ਸਰੀਰ ਹੀ ਨਾ ਦਿੰਦਾ, ਜਿੰਦ ਹੀ ਇਸ ਵਿੱਚ ਨਾ ਪਾਉਂਦਾ, ਤੇ ਭਲਾ ਮੈਂ ਸੇਵਾ ਕਰ ਸਕਦਾ ਸੀ? ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਆਪਣੀ ਪਾਵਨ ਬਾਣੀ ਦੇ ਅੰਦਰ ਕਹੀ ਹੈ। ਪਾਤਸ਼ਾਹ ਜੀ ਆਖਦੇ ਨੇ, ਸੇਵਾ ਕਰੀ ਜੇ ਕੁਛ ਹੋਵੇ ਆਪਣਾ, ਜੀਓ ਪਿੰਡ ਤੁਮਾਰਾ। ਸਰੀਰ ਵੀ ਤੇਰਾ ਦਿੱਤਾ ਹੋਇਆ, ਜਾਨ ਵੀ ਤੂੰ ਪਾਈ ਹੋਈ ਹੈ ਇਸ ਵਿੱਚ, ਭਲਾ ਮੇਰਾ ਕੀ? ਮੈਂ ਮਾਣ ਕਰਾਂ ਕਿ ਸੇਵਾ ਮੈਂ ਕੀਤੀ? ਨਹੀਂ ਸਾਧ ਸੰਗਤ, ਸੇਵਾ ਵਾਹਿਗੁਰੂ ਪਰਮਾਤਮਾ ਨੇ ਕਰਾਈ। ਅੱਜ ਵੀ ਆਪਾਂ ਪੜ੍ਹਦੇ ਹਾਂ ਹਰਿਮੰਦਰ ਸਾਹਿਬ ਦੇ ਅੰਦਰ, ਜਦੋਂ ਮੱਥਾ ਟੇਕਣ ਵਾਸਤੇ ਜਾਂਦੇ ਹਾਂ, ਹੈਰਾਨਗੀ ਦੀ ਗੱਲ ਕੋਈ ਇੱਕ ਸ਼ਬਾ ਚੜਾ ਦੇਵੇ ਜਾਂ ਕੋਈ ਸਾਧ ਸੰਗਤ ਥੋੜ੍ਹੀ ਜਿਹੀ ਸੋਨੇ ਦੀ ਸੇਵਾ ਕਰ ਦੇਵੇ ਤੇ ਸੋਚਦਾ ਹੈ ਕਿ ਮੇਰਾ ਨਾਮ ਆਵੇ ਕਿਸੇ ਨਾ ਕਿਸੇ ਢੰਗ ਦੇ ਨਾਲ। ਪਰ ਮਹਾਰਾਜਾ ਰਣਜੀਤ ਸਿੰਘ ਕੋਲੋਂ ਮਹਾਰਾਜ ਨੇ ਸੇਵਾ ਲਈ, ਹੱਥ ਕਿਰਪਾ ਦਾ ਰੱਖ ਕੇ ਜਦੋਂ ਆਖਿਆ ਗਿਆ ਨਾ ਵੀ ਸੇਵਾ ਕੀਤੀ ਲਿਖਦੀ ਏ, ਆਖਣ ਲੱਗੇ ਨਹੀਂ ਕੀਤੀ ਨਹੀਂ, ਕਰਾਈ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣਾ ਮੇਰ ਦਾ ਹੱਥ ਰੱਖ ਕੇ, ਫਿਰ ਧਿਆਨ ਦੇਵੋ ਸਾਧ ਸੰਗਤ, ਮਹਾਰਾਜ ਕਿਰਪਾ ਕਰਦੇ ਹਨ, ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਮ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੈ, ਇਉਂ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾ ਲਈ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਸਤਿਗੁਰ ਦੀ ਸੇਵਾ ਫਲ ਦੇਣ ਵਾਲੀ ਹੈ, ਪਰ ਸ਼ਰਤ ਹੈ ਕੋਈ ਚਿਤ ਲਾ ਕੇ ਕਰੇ।
ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ।
ਸਤਿਗੁਰੂ ਦੀ ਅਗਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਜੋ ਵੀ ਮਨ ਵਿੱਚ ਚਿਤਵਾਂਗੇ ਦੱਸੀਏ ਵੀ ਨਾ ਵੀ ਸਤਿਗੁਰੂ ਮੈਨੂੰ ਇਸ ਦੇ ਬਦਲੇ ਆ ਦੇ ਦਿਓ, ਮੈਂ ਸੇਵਾ ਕਰੇ ਨਹੀਂ। ਜੋ ਮਨ ਵਿੱਚ ਚਿਤਵਣੀ ਚਿਤਵੇਗਾ, ਮਨ ਵਿੱਚ ਸੋਚੇਗਾ, ਤੇਰੀ ਉਹ ਕਾਮਨਾ ਸਤਿਗੁਰੂ ਸੇਵਾ ਦੇ ਬਦਲੇ ਵਿੱਚ ਪੂਰੀ ਕਰ ਦੇਣਗੇ। ਅਗਲੀ ਗੱਲ, ਸੇਵਾ ਕਰਦਿਆਂ ਕਰਦਿਆਂ ਮੈਂ ਅੰਦਰੋਂ ਮੁੱਕ ਜਾਂਦੀ ਹੈ। ਫਿਰ ਬੇਨਤੀ ਕਰਾਂਗਾ, ਸੇਵਾ ਕਰਨ ਵਾਲਿਓ, ਜੇ ਅੰਦਰ ਮੈਂ ਟਿਕੀ ਹੋਈ ਹੈ ਤੇ ਅਜੇ ਸੇਵਾਦਾਰ ਨਹੀਂ, ਅਜੇ ਸੇਵਕ ਨਹੀਂ। ਕਿਉਂਕਿ ਮਾਨ ਅਪਮਾਨ ਮੱਧੇ ਸੋ ਸੇਵਕ ਨਾਹੀਂ। ਮਹਾਰਾਜ ਆਖਦੇ ਨੇ, ਜਿਹੜਾ ਅਜੇ ਇਸ ਗੱਲ ਵਿੱਚ ਹੀ ਫਸਿਆ ਹੋਇਆ, ਮੇਰਾ ਤਾਂ ਆਦਰ ਕੋਈ ਨਹੀਂ ਕਰਦਾ, ਮੇਰਾ ਸਾਰੇ ਨਿਰਾਦਰ ਕਰਦੇ ਨੇ, ਮੈਂ ਸੇਵਾ ਕਿਸ ਵਾਸਤੇ ਕਰਾਂ? ਨਹੀਂ, ਮਹਾਰਾਜ ਆਖਦੇ ਨੇ, ਉੱਠ ਇਹਨਾਂ ਗੱਲਾਂ ਤੋਂ ਉੱਚਾ, ਨਾ ਆਦਰ ਦੀ ਆਸ ਕਰ ਤੇ ਨਾ ਨਿਰਾਦਰ ਤੋਂ ਡਰ, ਬਸ ਫਿਰ ਸਮਝ ਲਵੀ ਤੇਰੀ ਸੇਵਾ ਜਿਹੜੀ ਨਾ ਉਹ ਸਫਲ ਹੋ ਗਈ। ਮਾਨ ਅਭਮਾਨ ਮੰਨੇ ਸੋ ਸੇਵਕ ਨਾਹੀ। समदर्शी महाराज आखदे ने कोई कोट मदाही नानक संतो समदर्शी कोई कोट मदाही करोड़ां दे विचों कोई एक ऐसा है जेड़ा इस गल तो उच्चा उठिया होवे सेवा का मान न करे भी मैं सेवा नहीं की मेरे को गुरु ने कराई मेरे को अकाल पुरख ने कराई महाराज आखदे ने मन चंदिया फल प्राप्त भी हुंदा है ते हौमे विचों चरी जांदी कदों जदों कोई सतगुरु दे दर ते सेवा चित ला के करदा मन ला के करदा है
बंधन तूड़ा मुक्त होए सच्ची रहा समाए
बंधन जेड़े नी टुट जांदे नी बंदा आजाद हो जांदा है किसी का मुथाज नहीं रहिंदा जा तू मेरे वल है ता क्या मोशंदा इस सेवा दे बदले विच सतगुर सिख के बंधन कट है गुरु का सिख विकार ते हट है बंधन तोड़ा मुक्त होए सेवा दे बदले विच सतगुरु की करदा है सेवा करन वाले दे बंधन कट देंदा है ओनू मुक्त कर देंदा है वह आजाद हो जांदा है आप मुक्त मुक्त करे संसार नानक तिस जन कहो सदा नमस्कार फिर इत्थे बस नहीं ਉਹ ਸੱਚੇ ਦੇ ਵਿੱਚ ਲੀਨ ਵੀ ਹੋ ਜਾਂਦਾ ਕਿਉਂ ਗੁਰ ਕਿਰਪਾ ਜਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ
ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ
ਨਾਮ ਅਲੱਭ ਹੈ ਇਹਨੂੰ ਲੱਭਣਾ ਬੜਾ ਔਖਾ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਇਹ ਬੜਾ ਇਹ ਕੀਮਤੀ ਹੈ ਇਹਨੂੰ ਲੱਭਣਾ ਬੜਾ ਔਖਾ ਹੈ ਪਰ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਸੇਵਾ ਦੇ ਬਦਲੇ ਵਿੱਚ ਗੁਰੂ ਕੀ ਕਰਦਾ ਹੈ ਉਸ ਦੇ ਮਨ ਵਿੱਚ ਨਾਮ ਵੀ ਜਿਹੜਾ ਨਾ ਉਹ ਵਸਾ ਦਿੰਦਾ ਹੈ
ਨਾਨਕ ਜੋ ਗੁਰ ਸੇਵਹਿ ਆਪਣਾ ਹੋ ਤਿਨ ਬਲਿਹਾਰੈ ਜਾਓ
ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਹੜੇ ਆਪਣੇ ਗੁਰੂ ਦੀ ਸੇਵਾ ਵਿੱਚ ਲੱਗਦੇ ਨੇ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਨੇ ਗੁਰਮਤ ਅਨੁਸਾਰ ਆਪਣਾ ਜੀਵਨ ਢਾਲਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ
ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜੇ ਲੱਗੇ ਜਾਏ
ਮਨਮੁਖ ਮਨ ਅਜਿੱਤ ਹੈ ਆਪਣੀ ਮਨ ਦੇ ਪਿੱਛੇ ਚੱਲਣ ਵਾਲਾ ਜਿਹੜਾ ਹੈ ਉਹ ਆਪਣੀ ਮਨ ਨੂੰ ਜਿੱਤਦਾ ਨਹੀਂ ਆਪਣੀ ਮਨ ਨੂੰ ਜਿੱਤਦਾ ਨਹੀਂ ਆਪਣੀ ਮਨ ਨੂੰ ਵਸ ਵਿੱਚ ਕਰਦਾ ਨਹੀਂ ਇੱਥੇ ਮੈਂ ਮਨ ਦੀ ਵਿਆਖਿਆ ਕਰਨ ਤੋਂ ਪਹਿਲਾਂ ਸਤਸੰਗਤ ਮਨਮੁਖ ਬਾਰੇ ਆਪਾਂ ਵਿਚਾਰ ਲਈਏ ਮਨਮੁਖ ਕੌਣ ਹੈ ਵੈਸੇ ਵਿਦਵਾਨਾਂ ਨੇ ਬੜੇ ਸਪਸ਼ਟ ਅਰਥਾਂ ਵਿੱਚ ਕਿਹਾ ਹੈ ਜਿਹੜਾ ਆਪਣੇ ਮਨ ਦਾ ਮੁਰੀਦ ਹੈ ਮਨ ਦੀ ਗੱਲ ਮੰਨਦਾ ਹੈ ਗੁਰੂ ਦੀ ਗੱਲ ਨਹੀਂ ਮੰਨਦਾ ਮਨ ਦੇ ਪਿੱਛੇ ਤੁਰਦਾ ਹੈ ਉਹ ਮਨਮੁਖ ਹੈ ਪਰ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ ਇਹ ਮਨਮੁਖ ਕਾ ਆਚਾਰ ਮਨਮੁਖ ਦਾ ਆਚਰਨ ਕੀ ਹੈ ਆਪਣੀ ਮਨ ਦੇ ਪਿੱਛੇ ਜਿਹੜਾ ਚੱਲਣ ਵਾਲਾ ਇੱਕ ਤਾਂ ਨਾਮ ਨਹੀਂ ਚੇਤਦਾ ਦੂਜਾ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ ਹੁਣ ਇੱਥੇ ਆਪਣੇ ਆਪ ਨੂੰ ਗੁਰਮੁਖ ਕਹਾਉਣ ਵਾਲਾ ਪਹਿਲਾਂ ਇਹ ਸੋਚ ਲਵੇ ਵੀ ਮੈਂ ਨਾਮ ਚੇਤਦਾ ਮੈਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਜੇ ਨਹੀਂ ਕਰਦਾ ਤੇ ਫਿਰ ਆਪਣੇ ਆਪ ਨੂੰ ਗੁਰਮੁਖਾਂ ਵਿੱਚ ਖੜਾ ਨਾ ਕਰੇ ਮਨਮੁਖਾਂ ਦੇ ਵਿੱਚ ਖੜਾ ਕਰ ਲਵੇ ਗੱਲ ਬੜੀ ਔਖੀ ਹੈ ਕਿਉਂਕਿ ਆਪਣੇ ਆਪ ਉੱਤੇ ਗੱਲ ਲਾਣੀ ਬੜੀ ਔਖੀ ਹੈ ਦੂਜਿਆਂ ਨੂੰ ਕਹਿਣੀ ਤਾਂ ਬਹੁਤ ਸੌਖੀ ਹੈ ਮਹਾਰਾਜ ਆਖਦੇ ਨੇ ਮਨਮੁਖ ਦਾ ਮਨ ਜਿਹੜਾ ਹੈ ਉਹ ਅਜਿੱਤ ਹੈ ਮਨਮੁਖ ਆਪਣੇ ਮਨ ਦੇ ਉੱਤੇ ਕਾਬੂ ਨਹੀਂ ਪਾਉਂਦਾ ਤੇ ਉਹ ਕੀ ਕਰਦਾ ਹੈ ਦੂਜੇ ਪਾਏ ਜਾਏ ਤੋਂ ਭਾਵ ਦੂਜੇ ਪਾਸੇ ਲੱਗਾ ਰਹਿੰਦਾ ਮਾਇਆ ਵਾਲੇ ਪਾਸੇ ਦੌੜ ਭੱਜ ਕਰਦਾ ਹੈ ਮਨ ਨੂੰ ਜਿੱਤਣ ਦਾ ਯਤਨ ਨਹੀਂ ਕਰਦਾ
ਤਿਸ ਨੂੰ ਸੁੱਖ ਸੁਪਨਾ ਨਹੀਂ ਦੁਖੇ ਦੁਖ ਵਿਹਾਏ।
ਜਿਹਨੇ ਆਪਣਾ ਮਨ ਨਹੀਂ ਜਿੱਤਿਆ ਮਹਾਰਾਜ ਆਖਦੇ ਨੇ ਉਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲ ਸਕਦਾ, ਸਾਰੀ ਜ਼ਿੰਦਗੀ ਉਸ ਦੇ ਦੁੱਖਾਂ ਵਿੱਚ ਬਤੀਤ ਹੁੰਦੀ ਹੈ। ਇਸੇ ਵਾਸਤੇ ਸਤਿਗੁਰਾਂ ਨੇ ਸਾਨੂੰ ਇਹ ਗੱਲ ਸਮਝਾਈ, ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੈ, ਕਿਉਂਕਿ ਮਹਾਰਾਜ ਆਖਦੇ ਨੇ ਵਰਮੀ ਮਾਰੀ ਸਾਪ ਨਾ ਮਰੇ ਤਿਉਂ ਨਗੁਰੇ ਕਰਮ ਕਵਾ ਹੈ। ਵਰਮੀ ਮਾਰੀ ਸਾਪ ਨਾ ਮੂਆ, ਮਹਾਰਾਜ ਆਖਦੇ ਨੇ ਵਰਮੀ ਮਾਰੀ ਸਾਪ ਨਾ ਮੂਆ। ਬਹੁਤ ਸਾਰੇ ਲੋਕ ਉਸ ਤਰ੍ਹਾਂ ਕਰਦੇ ਨੇ ਜਿਵੇਂ ਕੋਈ ਸੱਪ ਖੁੱਡ ਵਿੱਚ ਹੋਵੇ ਤੇ ਸੱਪ ਨੂੰ ਮਾਰਨ ਦੀ ਬਜਾਏ ਬੰਦਾ ਖੁੱਡ ਨੂੰ ਕੁੱਟੀ ਜਾਵੇ ਤੇ ਕੀ ਸੱਪ ਮਰ ਜਾਏਗਾ? ਬਿਲਕੁਲ ਨਹੀਂ, ਸੱਪ ਨੂੰ ਮਾਰਾਂਗੇ ਸੱਪ ਮਰੇਗਾ। ਬਹੁਤ ਸਾਰੇ ਲੋਕ ਕਰਮ ਕਾਂਡ ਕਰੀ ਜਾਂਦੇ ਨੇ ਵੀ ਮਨ ਜਿਹੜਾ ਹੈ ਇਹ ਟਿਕਾਣੇ ਆ ਜਾਵੇਗਾ, ਮਨ ਵਸ ਵਿੱਚ ਆ ਜਾਵੇਗਾ, ਪਰ ਸਤਿਗੁਰਾਂ ਨੇ ਤਦ ਕੱਢਿਆ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਕਿਉਂਕਿ ਅਚਰ ਚੜੇ ਤਾਂ ਸਿੱਧ ਪਾਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭ੍ਰਮ ਕਾਟਿਆ ਜਾਈ। ਮਨ ਨੂੰ ਜਿੱਤਣਾ ਪਵੇਗਾ, ਕਿਉਂਕਿ ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ। ਪਹਿਲਾਂ ਮਨ ਨਾਲ ਹੀ ਵਾਹ ਪੈਂਦੀ ਬੰਦੇ ਦੀ, ਕਿਉਂਕਿ ਆਪਾਂ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਮੰਮਾ ਮਨ ਸਿਉਂ ਕਾਜ ਹੈ ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਕਿਉਂਕਿ ਪਹਿਲਾ ਕੰਮ ਮਨ ਨਾਲ ਹੈ ਬੰਦੇ ਦਾ, ਮਨ ਜਿਹੜਾ ਹੈ ਇਹ ਸਿੱਧ ਹੋ ਜਾਵੇ ਤੇ ਜੀਵਨ ਅੰਦਰ ਸਫਲਤਾ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਆਖਦੇ ਨੇ ਮਨ ਕੀ ਹੈ? ਮਾਇਆ ਨਾਲ ਜੁੜ ਗਿਆ, ਮਾਇਆ ਦਾ ਰੂਪ ਰੱਬ ਨਾਲ ਜੁੜ ਗਿਆ, ਰੱਬ ਦਾ ਰੂਪ ਪੰਜਾਂ ਤੱਤਾਂ ਦੇ ਸਰੀਰ ਨਾਲ ਜੁੜ ਗਿਆ, ਪੰਜਾਂ ਤੱਤਾਂ ਦੇ ਸਰੀਰ ਦਾ ਰੂਪ। ਪਰ ਜਿਹੜਾ ਇਸ ਮਨ ਨੂੰ ਉਨਮਨ ਅਵਸਥਾ ਦੇ ਵਿੱਚ ਲੈ ਕੇ ਜਾਂਦਾ ਹੈ ਫਿਰ ਉਹ ਰੱਬ ਨਾਲ ਗੱਲਾਂ ਕਰਦਾ ਹੈ, ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਨ, ਮਨ ਮੁਖ ਨੇ ਆਪਣੇ ਮਨ ਨੂੰ ਜਿੱਤਿਆ ਨਹੀਂ, ਮਾਇਆ ਵਾਲੇ ਪਾਸੇ ਲੱਗ ਗਿਆ। ਸੁਪਨੇ ਵਿੱਚ ਇਹੋ ਜਿਹਾ ਮਨੁੱਖ ਨੂੰ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ, ਸਾਰੀ ਜ਼ਿੰਦਗੀ ਦੁੱਖਾਂ ਵਿੱਚ ਬਤੀਤ ਹੁੰਦੀ ਹੈ।
ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਦ ਲਗਾਏ।
ਹੁਣ ਇੱਥੇ ਥੋੜਾ ਜਿਹਾ ਧਿਆਨ ਰੱਖਿਓ, ਮੈਂ ਵੀ ਸਵੇਰੇ ਸੋਚਦਾ ਸੀ ਜਦੋਂ ਅਰਥ ਪੜ੍ਹਨ ਲੱਗਾ, ਘਰ ਘਰ ਪੜ ਪੜ ਪੰਡਿਤ ਥੱਕੇ। ਘਰ ਘਰ ਦਾ ਭਾਵ ਕੀ ਹੈ? ਧਿਆਨ ਦੇ ਵਿਓ ਸਾਧ ਸੰਗਤ, ਘਰ ਘਰ ਪੰਡਿਤ ਕਰ ਲਈਏ, ਪੜ੍ਹਨ ਨੂੰ ਵੱਖਰਾ ਕਰ ਲਈਏ, ਘਰ ਘਰ ਪੰਡਿਤ। ਹੁਣ ਆਪਾਂ ਕਈ ਵਾਰੀ ਬਹੁ ਗਿਣਤੀ ਦੀ ਗੱਲ ਕਰੀਏ ਨਾ ਤੇ ਆਪਾਂ ਕਹਿੰਦੇ ਘਰ ਘਰ ਵਿੱਚ ਹੀ ਇਹ ਗੱਲ ਹੈਗੀ ਹੈ, ਘਰ ਘਰ ਵਿੱਚ ਹੀ ਇਹ ਕੰਮ ਹੈਗਾ, ਘਰ ਘਰ ਵਿੱਚ ਹੀ ਇਹ ਕੰਮ ਹੋ ਰਿਹਾ। ਹੁਣ ਘਰ ਘਰ ਤੋਂ ਭਾਵ ਹੈ ਅਨੇਕਾਂ ਹੀ ਪੰਡਿਤ ਗ੍ਰੰਥ ਪੜ੍ਹਦੇ ਨੇ, ਅਨੇਕਾਂ ਹੀ ਪੰਡਿਤ ਜਿਹੜੇ ਹਨ ਉਹ ਸਿੱਧ ਸਮਾਧੀਆਂ ਲਾਉਣ ਵਾਲੇ ਸਮਾਧੀਆਂ ਵੀ ਲਾਉਂਦੇ ਹਨ। ਘਰ ਘਰ ਪੜ ਪੜ ਪੰਡਿਤ ਥੱਕੇ, ਘਰ ਘਰ ਪੰਡਿਤ ਤੋਂ ਭਾਵ ਹੈ ਅਨੇਕਾਂ ਹੀ ਪੰਡਿਤ, ਅਨੇਕਾਂ ਹੀ ਪੰਡਿਤ ਲੋਕ ਜਿਹੜੇ ਦੁਨਿਆਵੀ ਤੌਰ ਤੇ ਆਪਣੇ ਆਪ ਨੂੰ ਪੰਡਿਤ ਕਹਾਉਂਦੇ ਨੇ, ਕਿਉਂਕਿ ਬਾਣੀ ਦੇ ਅੰਦਰ ਪੰਡਿਤ ਕਿਹਨੂੰ ਕਿਹਾ ਹੈ? ਪੰਡਿਤ ਸੋ ਜੋ ਮਨ ਪ੍ਰਬੋਧ ਹੈ, ਸੋ ਪੰਡਿਤ ਸੋ ਪੜਿਆ ਬੀਨਾ। ਮੈਂ ਬੇਨਤੀ ਕਰਾਂ ਸਾਧ ਸੰਗਤ, ਪੰਡਿਤ ਸ਼ਬਦ ਮਾੜਾ ਨਹੀਂ, ਪਰ ਇਸ ਨੂੰ ਆਪਣੇ ਨਾਮ ਨਾਲ ਲਾ ਕੇ ਲੋਕਾਂ ਨੇ ਵਿਗਾੜ ਦਿੱਤਾ, ਇਸ ਦੇ ਅਰਥ ਕੁਝ ਹੋਰ ਹੀ ਨਿਕਲਣੇ ਸ਼ੁਰੂ ਹੋ ਗਏ। ਬੇਨਤੀ ਕਰਨ ਦਾ ਅੱਖਰ ਮਾੜਾ ਨਹੀਂ, ਪਰ ਅੱਖਰ ਆਪਣੇ ਨਾਮ ਨਾਲ ਲਾ ਕੇ ਉਸਦੀ ਵਰਤੋਂ ਦੁਰਵਰਤੋਂ ਕਰਨੀ ਸ਼ੁਰੂ ਕਰ ਦਿਓ ਤੇ ਅੱਖਰ ਵੀ ਮਾੜਾ ਹੋ ਜਾਵੇਗਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਅਨੇਕਾਂ ਹੀ ਪੰਡਿਤ ਧਰਮ ਗ੍ਰੰਥ ਪੜ੍ਹਦੇ ਨੇ, ਸਮਾਧੀਆਂ ਲਾਉਣ ਵਾਲੇ ਸਿੱਧ ਸਮਾਧੀਆਂ ਵੀ ਲਾਉਂਦੇ ਹਨ।
ਇਹੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ।
ਇਹ ਮਨ ਜਿਹੜਾ ਫਿਰ ਵੀ ਵਸ ਵਿੱਚ ਨਹੀਂ ਆਉਂਦਾ, ਕਿਉਂ? ਸਮਝ ਲਓ, ਸਮਾਧੀਆਂ ਲਾਉਣ ਨਾਲ ਤੇ ਧਰਮ ਗ੍ਰੰਥਾਂ ਨੂੰ ਪੜ੍ਹਨ ਨਾਲ ਮਨ ਵਸ ਵਿੱਚ ਨਹੀਂ ਆਉਂਦਾ। ਜਿੰਨੀ ਮਰਜ਼ੀ ਬੰਦਾ ਕਰਮ ਆਪਣੇ ਜੀਵਨ ਦੇ ਅੰਦਰ ਕੀਤੀ ਜਾਵੇ।
ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਹਾਏ।
ਜਿਹੜੇ ਸਾਧੂ ਨਹੀਂ ਪਰ ਭੇਖ ਧਾਰਨ ਕਰਕੇ ਸਾਧੂ ਬਣ ਗਏ ਨੇ, ਜਾਂ ਭੇਖ ਕਰਕੇ ਸੰਨਿਆਸੀ ਬਣ ਗਏ ਨੇ, ਜਾਂ ਭੇਖ ਧਾਰਨ ਕਰਕੇ ਤਪੱਸਵੀ ਬਣ ਗਏ ਨੇ। ਮਹਾਰਾਜ ਆਖਦੇ ਨੇ ਐਸੇ ਬੰਦੇ ਅਠਾਠ ਤੀਰਥਾਂ ਤੇ ਬੇਸ਼ੱਕ ਇਸ਼ਨਾਨ ਵੀ ਕਰ ਲੈਣ ਤੇ ਭੇਖ ਕਰ ਕਰਕੇ ਜਦੋਂ ਥੱਕ ਜਾਂਦੇ ਹਨ।
ਮਨ ਕੀ ਸਾਰ ਨਾ ਜਾਣਨੀ ਹਉਮੈ ਭਰਮ ਭੁਲਾਏ।
ਕਿਉਂਕਿ ਹਉਮੈ ਦੇ ਸ਼ਿਕਾਰ ਹੋ ਕੇ ਭਰਮ ਦੇ ਸ਼ਿਕਾਰ ਹੋ ਕੇ ਉਹ ਬਸ ਹਉਮੈ ਵਿੱਚ ਹੀ ਭਟਕਦੇ ਰਹਿੰਦੇ ਹਨ, ਭਰਮੇ ਰਹਿੰਦੇ ਹਨ ਤੇ ਮਨ ਦੀ ਸੋਝੀ ਉਹਨਾਂ ਨੂੰ ਆਉਂਦੀ ਨੀ। ਕਦੇ ਨੀ ਉਹ ਆਖਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਉਂਕਿ ਹਉਮੈ ਨੀ ਭਰਮ ਨੀ ਉਹਨਾਂ ਨੂੰ ਇਸ ਪਾਸੇ ਵੱਲ ਆਉਣ ਨੀ ਦਿੱਤਾ ਕਿ ਰੱਬ ਦਾ ਰੂਪ ਹੈ ਇਹ ਮਨ। ਗੁਰੂ ਦੀ ਮਤ ਨੂੰ ਧਾਰਨ ਕਰਕੇ ਇਹ ਗੱਲ ਸਮਝ ਵਿੱਚ ਆਉਂਦੀ ਹੈ। ਮਹਾਰਾਜ ਆਖਦੇ ਨੇ ਹਉਮੈ ਵਿੱਚ ਪੈ ਗਏ, ਭਰਮਾਂ ਵਿੱਚ ਪੈ ਗਏ, ਪਰ ਉਹਨਾਂ ਨੂੰ ਮਨ ਦੀ ਸੋਝੀ ਨਹੀਂ ਆਈ ਕਿ ਮਨ ਕੀ ਹੈ।
ਗੁਰ ਪ੍ਰਸਾਦੀ ਭਉ ਪਿਆ ਵੱਡ ਭਾਗ ਵਸਿਆ ਮਨ ਆਏ।
ਵੱਡੇ ਭਾਗਾਂ ਨਾਲ ਜਿਹਨਾਂ ਨੂੰ ਗੁਰੂ ਮਿਲਿਆ, ਗੁਰੂ ਦੀ ਕਿਰਪਾ ਨਾਲ ਕੀ ਹੋਇਆ, ਅੰਦਰ ਰੱਬ ਦਾ ਡਰ ਵਸ ਗਿਆ। ਤੇ ਜਦੋਂ ਰੱਬ ਦਾ ਡਰ ਵਸ ਗਿਆ ਤੇ ਫਿਰ ਸਤਸੰਗਤ ਤੇ ਡਰ ਜਦੋਂ ਮਨ ਦੇ ਅੰਦਰ ਵਸਿਆ।
ਭੈ ਪਿਆ ਮਨ ਵਸ ਹੋਆ ਹਉਮੈ ਸ਼ਬਦ ਜਲਾਏ।
ਭੈ ਵਿੱਚ ਆ ਗਿਆ ਬੰਦਾ ਤੇ ਮਨ ਵਸ ਵਿੱਚ ਆ ਗਿਆ। ਕਿਉਂਕਿ ਸਤਸੰਗਤ ਰੱਬ ਦੇ ਭੈ ਵਿੱਚ ਬੰਦਾ ਰਹੇਗਾ ਤੇ ਹਰ ਵੇਲੇ ਚੰਗੇ ਕਰਮ ਕਰੇਗਾ, ਪਾਪ ਕਰਮ ਨਹੀਂ ਕਮਾਏਗਾ। ਮਹਾਰਾਜ ਆਖਦੇ ਨੇ ਭੈ ਵਿੱਚ ਜਦੋਂ ਪੈ ਗਿਆ ਬੰਦਾ ਤੇ ਹਉਮੈ ਨੂੰ ਸ਼ਬਦ ਨਾਲ ਜਦੋਂ ਸਾੜ ਦਿੱਤਾ।
ਅਚਰਤੇ ਸੀ ਨਿਰਮਲੇ ਜੋਤੀ ਜੋਤ ਮਿਲਾਏ।
ਸੱਚ ਦੇ ਵਿੱਚ ਜਿਹੜੇ ਰੱਤੇ ਗਏ, ਜਿਨ੍ਹਾਂ ਦੀ ਜੋਤ ਪਰਮ ਜੋਤ ਦੇ ਅੰਦਰ ਮਿਲ ਗਈ, ਇੱਕ ਮਿਲਕ ਹੋ ਗਏ। ਹਰ ਹਰ ਜਨ ਦੇ ਏਕ ਸਮਾਨ ਹੈ, ਹਰ ਹਰ ਜਨ ਦੋ ਇੱਕੋ ਜਿਹਾ ਹੋ ਗਏ, ਫਿਰ ਉਹਨਾਂ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਹਰ ਹਰ ਦੋ ਏਕ ਹੈ, ਵਿਚਾਰ ਕਿਛ ਨਾਹੀ, ਜਲ ਤੇ ਉਪਜਤ ਰੰਗ ਜਿਉ, ਜਲ ਹੀ ਵਿਖੇ ਸਮਾਏ ਵਾਲੀ ਅਵਸਥਾ ਬਣ ਗਈ।
ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ।
ਜਦੋਂ ਸਤਿਗੁਰੂ ਨੂੰ ਮਿਲੇ, ਨਾਮ ਦੀ ਦਾਤ ਪ੍ਰਾਪਤ ਹੋਈ ਤੇ ਫਿਰ ਸੁਖ ਦੇ ਵਿੱਚ ਲੀਨਤਾ ਹੋ ਗਈ। ਜਿਹੜਾ ਨਾਮ ਦੇ ਅੰਦਰ ਜੁੜ ਗਿਆ, ਹਲਪ ਸੁਖ ਪਲਪ ਸੁਖ ਨਿਤ ਸੁਖ ਸਿਮਰੋ ਸਿਮਰਨੋ ਨਾਮ ਗੋਬਿੰਦ ਕਾ ਸਦਾ ਦੀਜੈ। ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ।
ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆ ਜਿਹੜੇ ਭੂਪਤ ਭੂਮੀਆਂ ਦੇ ਮਾਲਕ ਨੇ, ਰਾਣੀ ਨੇ ਰਾਜੇ ਨੇ, ਇਹ ਜੇ ਖੁਸ਼ੀਆਂ ਆਪਣੇ ਜੀਵਨ ਦੇ ਅੰਦਰ ਹੰਢਾ ਰਹੇ ਨੇ ਤੇ ਚਾਰ ਦਿਨ ਦੀਆਂ ਨੇ, ਇਹਨਾਂ ਦੀਆਂ ਖੁਸ਼ੀਆਂ ਨੂੰ ਵੇਖ ਕੇ ਨਾ ਭਰਮੋ ਕਿ ਇਹਨਾਂ ਦੇ ਕੋਲ ਸੁੱਖ ਦੇ ਸਾਧਨ ਬੜੇ ਹਨ, ਇਹਨਾਂ ਦੇ ਕੋਲ ਆਰਾਮ ਦੇ ਸਾਧਨ ਬੜੇ ਹਨ, ਬੜੀਆਂ ਖੁਸ਼ੀਆਂ ਆਪਣੇ ਜੀਵਨ ਦੇ ਅੰਦਰ ਮਨਾ ਰਹੇ ਨੇ। ਮਹਾਰਾਜ ਆਖਦੇ ਨੇ ਭੂਮੀ ਦੇ ਪਤੀ ਜਾਂ ਜਿਹੜੇ ਰਾਜੇ ਮਹਾਰਾਜੇ ਹਨ ਸੁੱਖ ਮੰਨਦੇ ਨੇ, ਪਰ ਇਹ ਸੁੱਖ ਚਾਰ ਦਿਨ ਦੇ ਹਨ।
ਇਹ ਮਾਇਆ ਰੰਗ ਕੁਸੁੰਭ ਖਿਨ ਮਹਿ ਲਹਿ ਜਾਵਣਾ।
ਇਹ ਜਿਹੜਾ ਮਾਇਆ ਦਾ ਰੰਗ ਹੈ, ਖੁਸ਼ੀ ਹੈ, ਇਹ ਚਾਰ ਦਿਨ ਦੀ ਹੈ, ਬਹੁਤੀ ਦੇਰ ਤੱਕ ਇਹ ਟਿਕਣ ਵਾਲੀ ਨਹੀਂ। ਕਿਉਂਕਿ ਆਖਰ ਇਹ ਜਿਹੜਾ ਹੈ ਨਾ ਮਾਇਆ ਦਾ ਪ੍ਰਭਾਵ, ਇਹ ਘੱਟ ਗਿਆ, ਘੱਟ ਜਾਂਦਾ ਹੈ, ਖਤਮ ਹੋ ਜਾਂਦੀ ਹੈ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਵੀ ਕਿਰਪਾ ਕੀਤੀ ਹੈ, ਇਹ ਮਾਇਆ ਰੰਗ ਕਸੁੰਭ ਖਿਨ ਮਹਿ ਲਹਿ ਜਾਵਣਾ। ਮਾਇਆ ਦਾ ਰੰਗ ਕਸੁੰਭੇ ਵਰਗਾ ਹੈ, ਮਜੀਠ ਵਰਗਾ ਨਹੀਂ। ਕਿਉਂਕਿ ਜਿਹਦਾ ਝੱਟ ਵਿੱਚ ਜਿਹੜਾ ਇਹਨੂੰ ਕੁਮਲਾ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਮਹਾਰਾਜ ਆਖਦੇ ਨੇ ਖਿਨ ਵਿੱਚ ਉਹ ਲੈ ਜਾਂਦਾ ਹੈ। ਇਸੇ ਵਾਸਤੇ ਭਗਤ ਰਵਿਦਾਸ ਜੀ ਆਖਦੇ ਨੇ ਨਾ, ਆ ਜਗਤ ਜਿਹੜਾ ਹੈ ਇਹ ਕਸੁੰਭੇ ਦੇ ਰੰਗ ਵਰਗਾ ਹੈ, ਪਰ ਮੇਰੇ ਰਮਈਏ ਰੰਗ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਇਹ ਮਾਇਆ ਦਾ ਰੰਗ ਵੀ ਚਾਰ ਦਿਨ ਦਾ ਹੈ, ਕੁਸੁੰਬੇ ਦੇ ਫੁੱਲ ਵਰਗਾ ਹੈ, ਆਖਿਰ ਇਹ ਬਿਨਸ ਜਾਂਦਾ ਹੈ।
ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ,
ਕਿਉਂਕਿ ਪਾਪਾਂ ਬਾਜੋ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ। ਮਹਾਰਾਜ ਆਖਦੇ ਨੇ ਨਾਲ ਹੀ ਜਾਂਦੀ ਕੋਈ ਨੀ, ਇਸ ਦੇ ਕਾਰਨ ਜਿਹੜੇ ਪਾਪ ਇਕੱਠੇ ਕੀਤੇ ਹੁੰਦੇ ਨੇ ਉਹ ਫਿਰ ਨਾਲ ਬੰਨ ਕੇ ਲੈ ਜਾਂਦਾ ਹੈ, ਨਾਲ ਲੈ ਕੇ ਤੁਰ ਪੈਂਦਾ ਹੈ।
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ,
ਤੇ ਜਦੋਂ ਕਾਲ ਮੌਤ ਦਾ ਸਮਾਂ ਆ ਜਾਂਦਾ ਜਮਦੂਤ ਅੱਗੇ ਡਾ ਲੈਂਦੇ ਨੇ, ਤੇ ਫਿਰ ਸਾਧ ਸੰਗਤ ਇਹ ਪਛਤਾਉਂਦਾ ਡਰਦਾ ਹੈ।
ਉਹ ਵੀਲਾ ਹੱਥ ਨਾ ਆਵੇ ਫਿਰ ਪਛਤਾਵਣਾ,
ਉਹ ਜਵਾਨੀ ਦਾ ਸਮਾਂ ਫਿਰ ਹੱਥ ਨਹੀਂ ਆਉਂਦਾ ਤੇ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਸਲੋਕਾਂ ਦਾ ਭਾਵ ਤੇ ਪੌੜੀ ਦਾ ਭਾਵ ਇਹ ਹੈ ਭਾਈ, ਜ਼ਿੰਦਗੀ ਦੇ ਅੰਦਰ ਗੁਰੂ ਦੀ ਸੇਵਾ ਕਰੀਏ, ਗੁਰੂ ਦੀ ਮੱਤ ਨੂੰ ਜੀਵਨ ਅੰਦਰ ਧਾਰਨ ਕਰੀਏ, ਆਹ ਦੁਨੀਆਂ ਦੇ ਸੁੱਖਾਂ ਵਿੱਚ ਪੈ ਕੇ ਸੁੱਖਾਂ ਦੇ ਦਾਤੇ ਨੂੰ ਨਾ ਭੁੱਲੀਏ। ਜੇ ਸੁੱਖਾਂ ਦੇ ਦਾਤੇ ਨਾਲ ਜੁੜੇ ਰਹਾਂਗੇ ਸੁੱਖ ਵੀ ਮਿਲਣਗੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ। ਆਓ ਲੜੀਵਾਰ ਸ਼ਬਦ ਜੋ ਆਪਾਂ ਵਿਚਾਰ ਕਰਦੇ ਹਾਂ, ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੋਂਡ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 875 ਤੇ ਸੁਭਾਈਮਾਨ ਹੈ।
ਗੋਂਡ ਜੇ ਉਹ 68 ਤੀਰਥ ਨਾਵੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਜੇ ਉਹ ਕੂਪ ਤਟਾ ਦੇਵਾਵੇ, ਕਰੇ ਨਿੰਦ ਸਭ ਬਿਰਥਾ ਜਾਵੇ।
ਆਪ ਜੀ ਨੇ ਪਾਠ ਸੁਣੇ, ਵੇਖੋ ਮਹਾਰਾਜ ਕਿਰਪਾ ਕਰਦੇ ਨੇ, 68 ਤੀਰਥਾਂ ਦਾ ਇਸ਼ਨਾਨ ਕਰਨਾ ਕੋਈ ਸੌਖਾ ਕੰਮ ਨਹੀਂ, ਪੈਸੇ ਵਾਲਾ ਹੀ ਕਰੇਗਾ, ਜਿਹਦੇ ਕੋਲ ਸਮਾਂ ਉਹ ਹੀ ਕਰੇਗਾ, ਜਿਹਦੇ ਕੋਲ ਸਮਾਂ ਨਹੀਂ ਉਹ ਵਿਚਾਰਾ ਕਿੱਥੇ ਕਰੇਗਾ, ਜਿਹਦੇ ਕੋਲ ਪੈਸਾ ਨਹੀਂ ਉਹ ਕਿੱਥੇ ਜਾਏਗਾ। 68 ਤੀਰਥਾਂ ਦਾ ਇਸ਼ਨਾਨ ਕਰਨਾ ਵੀ ਜਿਹੜਾ ਹੈ ਉਹ ਬੜਾ ਔਖਾ ਹੈ, ਤੇ ਫਿਰ ਸਾਧ ਸੰਗਤ ਦੁਆਦਸ ਸਿਲਾ, ਦੁਆਦਸ ਤੋਂ ਭਾਵ ਹੈ 12, 2 ਤੇ 10, 12 ਸਿਲਾ, ਸਿਲਾ ਤੋਂ ਭਾਵ ਸ਼ਿਵਲਿੰਗ, ਇਹ ਹੈ ਸ਼ਿਵਜੀ ਦੀ ਪੂਜਾ। 12 ਜਗ੍ਹਾ ਤੇ, ਵੈਸੇ ਤਾਂ ਹੁਣ ਜਗ੍ਹਾ ਜਗ੍ਹਾ ਤੇ ਸ਼ਿਵਲਿੰਗ ਲੱਗੇ ਹੋਏ ਨੇ, ਪਰ ਧਿਆਨ ਦੇਵਿਓ 12 ਜਗ੍ਹਾ ਤੇ ਜਿਹੜੇ ਸਿਲਾ ਨੇ ਸ਼ਿਵਲਿੰਗ ਹਨ ਉਹਨਾਂ ਦੀ ਬੜੀ ਮਹਾਨਤਾ ਹੈ, ਜਿਨ੍ਹਾਂ ਵਿੱਚ ਬਦਰੀਨਾਥ ਜਾਂ ਕੇਦਾਰਨਾਥ ਜਾਂ ਬੈਜਨਾਥ, ਐਸੇ ਹੋਰ ਅਨੇਕਾਂ ਜਿਹੜੇ ਅਸਥਾਨ ਹਨ ਉਹਨਾਂ ਦੀ ਪੂਜਾ ਵੀ ਕੋ ਕਰ ਲਵੇ, ਭਾਵ 12 ਅਸਥਾਨਾਂ ਤੇ ਜਾ ਕੇ ਜਿਹੜੇ ਸਨਾਤਨ ਧਰਮ ਦੇ ਅੰਦਰ ਬੜੇ ਸਤਿਕਾਰਯੋਗ ਮੰਨੇ ਗਏ ਨੇ, ਭਾਵੇਂ ਉਹ ਵਿਸ਼ੇਸ਼ਵਰ ਹੈ, ਭਾਵੇਂ ਉਹ ਰਾਮੇਸ਼ਵਰ ਹੈ, ਭਾਵੇਂ ਉਹ ਗੰਗਮੇਸ਼ਵਰ ਹੈ, ਇਹ ਸਾਰੇ ਜਿਹੜੇ ਅਸਥਾਨ ਨੇ ਉਹਨਾਂ ਤੇ ਚਲਾ ਜਾਵੇ, ਇਹ ਵੀ ਕੰਮ ਕਰ ਲਵੇ, ਸੌਖਾ ਨਹੀਂ ਔਖਾ ਹੈ। ਮਹਾਰਾਜ ਆਖਦੇ ਨੇ ਇਹ ਵੀ ਕੰਮ ਕਰ ਲਵੇ ਤੇ ਫਿਰ ਲੋਕਾਂ ਦੀ ਸੇਵਾ ਵਾਸਤੇ ਖੂਹ ਵਾ ਦੇਵੇ, ਸਰੋਵਰ ਬਣਾ ਦੇਵੇ, ਪਰ ਨਾਲ ਹੀ ਮਹਾਰਾਜ ਕਰਕੇ ਆਖਦੇ ਹਨ ਕਰੇ ਨਿੰਦ ਸਭ ਬਿਰਥਾ ਜਾਵੇ। ਇੰਨੇ ਕੰਮ ਕਰਕੇ 68 ਤੀਰਥਾਂ ਦਾ ਇਸ਼ਨਾਨ, 12 ਮਹਾਨ ਅਸਥਾਨ ਜਿੱਥੇ ਸ਼ਿਵਲਿੰਗ ਹਨ ਸ਼ਿਵਜੀ ਦੀ ਪੂਜਾ ਜਾ ਕੇ ਕਰੇ, ਖੂਹ ਲਵਾ ਦੇਵੇ, ਸਰੋਵਰ ਲਵਾ ਦੇਵੇ, ਪਰ ਜੇ ਨਿੰਦਾ ਕਰ ਦੇਵੇ ਤੇ ਮਹਾਰਾਜ ਆਖਦੇ ਨੇ ਸਾਰਾ ਕੁਝ ਹੀ ਬਿਰਥਾ ਚਲਾ ਜਾਂਦਾ। ਇੱਥੇ ਬਸ ਨਹੀਂ, ਅਜੇ ਸਾਰੇ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਨੇ ਇਹੋ ਜ਼ਿਕਰ ਕੀਤਾ ਹੈ, ਸੁਚੇਤ ਹੋਈਏ। ਅਰੜਾਵੈ ਬਿਰਡਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ, ਆਪਣਾ ਕੀਤਾ ਭਾਵੈ ਨਿੰਦਕ, ਨਿੰਦਾ ਭਰੀ ਕਿਸੇ ਦੀ ਨਹੀਂ। ਮਨਮੁਖ ਮੁਗਧ ਕਰਨ, ਇਹ ਕੰਮ ਮਨਮੁਖਾਂ ਦਾ ਹੈ, ਗੁਰਮੁਖਾਂ ਦਾ ਨਹੀਂ। ਪਿਆਰਿਓ ਧਿਆਨ ਦੇਵਿਓ, ਸੰਸਾਰ ਵਿੱਚ ਮੰਨ ਲਓ ਕਿਸੇ ਦੀ ਬੇੜੀ ਰਾਜਨੀਤਿਕ ਤੌਰ ਤੇ ਡੁੱਬ ਜਾਵੇ, ਸਮਾਜਿਕ ਤੌਰ ਤੇ ਡੁੱਬ ਜਾਵੇ, ਧਾਰਮਿਕ ਤੌਰ ਤੇ ਡੁੱਬ ਜਾਵੇ, ਹੱਸੋ ਨਾ, ਮੂੰਹ ਜੋੜ ਜੋੜ ਕੇ ਗੱਲਾਂ ਨਾ ਕਰੋ, ਬਲਕਿ ਸੋਚੋ ਅਜੇ ਨਾਮ ਸਾਡੀ ਜੀਵਨ ਦੇ ਸਮੁੰਦਰ ਵਿੱਚ ਹੈ, ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ। ਪਰੋਸੀ ਕੇ ਜੋ ਹੋਇਆ ਮਹਾਰਾਜ ਆਖਦੇ ਨੇ, ਸੋ ਆਪਣੀ ਜਾਨ ਤੇਰੇ ਨਾਲ ਵੀ ਇਹ ਬਤੀਤ ਹੋ ਸਕਦਾ ਹੈ। ਕਿਉਂਕਿ ਕਬੀਰ ਸਾਹਿਬ ਜੀ ਨੇ ਆਖਿਆ ਆਪਣੀ ਪਾਵਨ ਬਾਣੀ ਦੇ ਅੰਦਰ, ਭਗਤ ਜੀ ਆਖਦੇ ਹਨ ਆਪਣੀ ਪਾਵਨ ਬਾਣੀ ਦੇ ਅੰਦਰ, ਕਬੀਰ ਗਰਬ ਨਾ ਕੀਜੀਏ ਰੰਗ ਨੂੰ ਹੱਸਿਆ ਕੋਈ, ਅਜੇ ਸੁਣਾਓ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ। ਭਾਈ ਗੁਰਦਾਸ ਜੀ ਵੀ ਆਖਦੇ ਨੇ, ਹਉ ਤਿਸ ਭੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ ਜਿਹੜਾ ਪਰਾਈ ਨਿੰਦਿਆ ਸੁਣ ਕੇ ਆਪਣੇ ਆਪ ਨੂੰ ਰੋਕ ਲੈਂਦਾ, ਆਖਦਾ ਨਾ ਭਾਈ ਆਪਾਂ ਬਗੈਰ ਮਜ਼ਦੂਰੀ ਤੋਂ ਦੂਜੇ ਦਾ ਭਾਰ ਕਿਉਂ ਚੁੱਕੀ ਫਿਰਦੇ ਆ ਜਾਂ ਦੂਜੀ ਦਾਸ ਪਹੁੰਚਾ ਰਹੇ ਹਾਂ। ਵੇਖੋ ਆਪਾਂ ਇੱਥੋਂ ਕਿਸੇ ਵੀ ਜਗ੍ਹਾ ਤੇ ਸਮਾਨ ਲੈ ਕੇ ਜਾਣਾ ਹੋਵੇ, ਮਜ਼ਦੂਰ ਨੂੰ ਕਹੀਏ ਲੈ ਜਾ, ਤੂੰ ਆਖਦਾ ਭਾਈ ਪਹਿਲਾਂ ਮਜ਼ਦੂਰੀ ਦੱਸੋ ਕਿੰਨੀ ਦੇਵੋਗੇ, ਧਿਆਨ ਦੇਵਿਓ ਮਜ਼ਦੂਰੀ ਕਿੰਨੀ ਦੇਵੋਗੇ, ਮੈਂ ਤਾਂ ਸਮਾਨ ਚੁੱਕਾਂਗਾ। ਤੇ ਜੇ ਅਸੀਂ ਕਹੀਏ ਮਜ਼ਦੂਰੀ ਤਾਂ ਦੇਣੀ ਕੋਈ ਨੀ, ਤੇ ਉਹ ਕਹਿੰਦਾ ਮੈਂ ਕਿਉਂ ਸਮਾਨ ਚੁੱਕਾਂ। ਪਰ ਅਸੀਂ ਲੋਕ ਬਗੈਰ ਮਜ਼ਦੂਰੀ ਤੋਂ ਸਾਧ ਸੰਗਤ ਦੂਜਿਆਂ ਦਾ ਭਾਰ ਚੁੱਕੀ ਫਿਰਦੇ ਆ, ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾ ਰਹੇ ਆ। ਮਹਾਰਾਜ ਆਖਦੇ ਨੇ ਇੱਕ ਨਹੀਂ ਅਸੰਖ ਨਿੰਦਕ ਸਿਰ ਕਰੇ ਭਾਰ, ਬਹੁਤ ਸਾਰੇ ਅਸੰਖਾਂ ਲੋਕ ਨਿੰਦਿਆ ਕਰ ਕਰਕੇ ਦੂਜਿਆਂ ਦਾ ਭਾਰ ਆਪਣੇ ਸਿਰ ਤੇ ਚੁੱਕ ਰਹੇ ਨੇ। ਸਤਿਗੁਰੂ ਕਿਰਪਾ ਕਰੇ, ਧਿਆਨ ਦੇਵੇ, ਸੇਵਾ ਦੇ ਕੰਮ ਕਰੀਏ। 68 ਤੀਰਥਾਂ ਦਾ ਇਸ਼ਨਾਨ ਜਾਂ 12 ਸ਼ਿਵਲਿੰਗ ਜਿਸ ਥਾਂ ਤੇ ਹਨ ਉਹਨਾਂ ਦਾ ਅਸਥਾਨ ਵੱਖਰੇ ਵੱਖਰੇ ਜਗ੍ਹਾ ਤੇ ਜਾ ਕੇ ਜਾਂ ਖੂਹ ਲਵਾ ਦੇ ਨੇ ਜਾਂ ਸਰੋਵਰ ਲਵਾ ਦੇ ਨੇ, ਕੰਮ ਚੰਗਾ ਹੈ। ਪਰ ਜੇ ਕੋਈ ਇਹ ਸਾਰਾ ਕੁਝ ਕਰਕੇ ਨਿੰਦਿਆ ਕਰਦਾ ਹੈ ਤੇ ਮਹਾਰਾਜ ਆਖਦੇ ਨੇ ਸਾਰਾ ਕੁਝ ਵਿਰਥਾ ਚਲਾ ਜਾਂਦਾ ਹੈ।
ਸਾਧਕ ਨਿੰਦਕ ਕੈਸੇ ਤਰੇ ਸਰ ਪਰ ਜਾਨੋ ਨਰਕ ਹੀ ਪਰੇ।
ਸਾਧ ਤੋਂ ਭਾਵ ਗੁਰਮੁਖ ਦਾ ਨਿੰਦਕ ਕਿਵੇਂ ਤਰੇਗਾ? ਮਹਾਰਾਜ ਆਖਦੇ ਨੇ ਸਰਪਰ ਤੋਂ ਭਾਵ ਹੈ ਜ਼ਰੂਰ ਇਹੋ ਜਿਹਾ ਜਿਹੜਾ ਬੰਦਾ ਹੈ ਨਾ ਨਿੰਦਾ ਕਰਨ ਵਾਲਾ ਸਾਧੂਆਂ ਦੀ ਗੁਰਮੁਖਾਂ ਦੀ, ਉਹ ਨਰਕ ਵਿੱਚ ਹੀ ਪੈਂਦਾ ਹੈ, ਭਾਵ ਸਾਰੀ ਜ਼ਿੰਦਗੀ ਦੁਖੀ ਹੁੰਦਾ ਰਹਿੰਦਾ ਹੈ।
ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸਿਗਾਰ ਸਮੇਤ ਸਗਲੀ ਸਿਮਰਤ ਸ੍ਰਵਣੀ ਸੁਣੈ ਕਰੈ ਨਿੰਦ ਨਿੰਦਕ ਨਿੰਦ ਕਵਣੈ ਨਹੀਂ ਗੁਣੈ।
ਮਹਾਰਾਜ ਆਖਦੇ ਨੇ ਜੇ ਉਹ ਗ੍ਰਹਿਣ ਕਰੈ ਕੁਲ ਖੇਤ, ਆ ਸੂਰਜ ਗ੍ਰਹਿਣ ਲੱਗਾ ਹੁੰਦਾ ਨਾ ਤੇ ਬਲੋਕ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ। ਮਹਾਰਾਜ ਆਖਦੇ ਨੇ ਗ੍ਰਹਿਣ ਦਾ ਦਿਨ ਹੋਵੇ, ਗ੍ਰਹਿ ਲੱਗਾ ਹੋਵੇ ਤੇ ਕੁਲਖੇਤ ਜਾ ਕੇ ਕੋਈ ਇਸ਼ਨਾਨ ਕਰੇ। ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਆਪਣੀ ਨਾਰ ਗਹਿਣਿਆਂ ਨਾਲ ਸ਼ਿੰਗਾਰ ਕੇ ਧਾਰਮਿਕ ਅਸਥਾਨਾਂ ਤੇ ਰਹਿਣ ਵਾਲੇ ਪੰਡਤਾਂ ਨੂੰ ਅਰਪਣ ਕਰ ਦੇਵੇ। ਕਿਉਂਕਿ ਇਹ ਕੁਰੀਤੀਆਂ ਸਨ, ਅੱਗੇ ਦੇਵਦਾਸੀਆਂ ਇੱਥੋਂ ਚੱਲੀਆਂ, ਦੇਵਦਾਸੀਆਂ ਮੰਦਰਾਂ ਦੇ ਅੰਦਰ ਇੱਥੋਂ ਇਹ ਚੱਲੀ ਆ, ਕਿਉਂਕਿ ਲਾਲਚ ਵਸੀ ਹੋ ਕੇ ਗਹਿਣੇ ਲਾ ਰਹੇ ਨੇ, ਉਹਨਾਂ ਵਿਚਾਰੀਆਂ ਨੂੰ ਦੇਵਦਾਸੀਆਂ ਬਣਾ ਰਹੇ ਨਾ। ਬੇਨਤੀ ਕਰਾਂ, ਮਹਾਰਾਜ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਪਾਠ ਪੜਿਓ ਅਰ ਵੇਦ ਪਿਆਰਿਓ ਨਿਵਲ ਭੁਜੰਗਮ ਸਾਧੇ ਪੰਚ ਜਨਾਂ ਸਿਉ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ ਪਿਆਰੇ ਇਨ ਵਿਦ ਮਿਲ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰਾ ਬੀਜੈ ਬੁੱਧ ਵਿਵੇਕਾ ਮੋਹਨ ਪਇਓ ਕਿਰਪਾਤੀ ਰਹਿਓ ਨਗਰ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਖਦਾ ਛੁਟਕੇ ਨਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਖਦਾ ਛੁਟਕੇ ਨਾਹੀ। ਅਗਲੀ ਪੰਕਤੀ ਕਣਕ ਕਾਮਣੀ ਹੈਵਰ ਗੈਵਰ ਬਹੁ ਬਿਦਾਨ ਦਤਾਰਾ। ਕਣਕ ਕਾਮਣੀ ਕਾਮਣੀ ਨੂੰ ਕਣਕ ਪਾ ਕੇ ਅਰਪਣ ਕਰਦੇ ਨੇ। ਇੱਥੇ ਰਵਿਦਾਸ ਜੀ ਵੀ ਆਖਦੇ ਨੇ ਕੋਈ ਗ੍ਰਹਿਣ ਵਾਲੇ ਦਿਨ ਜਾ ਕੇ ਕੁਰਸ਼ੇਤਰ ਇਸ਼ਨਾਨ ਵੀ ਕਰ ਲਵੇ, ਜਾਂ ਆਖਦੇ ਨੇ ਆਪਣੀ ਨਾਰ ਗਹਿਣਿਆਂ ਨਾਲ ਸ਼ਿੰਗਾਰ ਕੇ ਪੰਡਿਤ ਲੋਕਾਂ ਨੂੰ ਦਾਨ ਵੀ ਕਰ ਦੇਵੇ। ਇੱਥੋਂ ਤੱਕ ਕਿ ਸਾਰੀਆਂ ਸਿਮਰਤੀਆਂ ਜਿਨ੍ਹਾਂ ਦੀ ਗਿਣਤੀ ਵੱਖਰੀ ਵੱਖਰੀ, ਕੋਈ 27 ਕਹਿੰਦਾ, ਕੋਈ 28 ਕਹਿੰਦਾ, ਕੋਈ 30 ਕਹਿੰਦਾ, ਕੋਈ 31 ਵੀ ਕਹਿੰਦਾ, ਭਾਵ ਇੱਥੇ ਸਾਰੀਆਂ ਸਿਮਰਤੀਆਂ ਦਾ ਪਾਠ ਵੀ ਸੁਣ ਲਵੇ। ਪਰ ਮਹਾਰਾਜ ਕਿਰਪਾ ਕਰਦੇ ਨੇ ਭਗਤ ਰਵਿਦਾਸ ਜੀ, ਕਰੇ ਨਿੰਦ ਕਵਨੇ ਨਹੀਂ ਗੁਣੈ। ਜੇ ਇਹੋ ਜਿਹਾ ਬੰਦਾ ਵੀ, ਇੰਨੇ ਚੰਗੇ ਕਰਮ ਕਰਨ ਵਾਲਾ ਵੀ ਨਿੰਦਿਆ ਕਰਦਾ ਹੈ, ਤੇ ਫਿਰ ਮਹਾਰਾਜ ਆਖਦੇ ਨੇ ਇਹ ਸਾਰਾ ਕੁਝ ਕੋਈ ਮਾਇਨਾ ਨਹੀਂ ਰੱਖਦਾ, ਇਸ ਕੀਤੇ ਦਾ ਕੁਝ ਵੀ ਲਾਭ ਨਹੀਂ, ਫਾਇਦਾ ਨਹੀਂ।
ਜੇ ਉਹ ਅਨੇਕ ਪ੍ਰਸਾਦ ਕਰਾਵੇ, ਭੂਮ ਦਾਨ ਸੋਭਾ ਮੰਡਪ ਪਾਵੇ, ਆਪਣਾ ਵਿਗਾਰ ਬਿਰਾਨਾ ਸਾਂਢੈ, ਕਰੇ ਨਿੰਦ ਬਹੁ ਜੋਨੀ ਹਾਂਡੈ।
ਭਗਤ ਰਵਿਦਾਸ ਜੀ ਅਗਲੀ ਪੰਕਤੀ ਦੇ ਵਿੱਚ ਕਿਰਪਾ ਕਰਦੇ ਨੇ, ਜੇ ਉਹ ਅਨੇਕ ਪ੍ਰਸਾਦ ਕਰਾਵੇ, ਭਾਵ ਮੰਦਰਾਂ ਦੇ ਅੰਦਰ ਜਾ ਕੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਭੋਗ ਲਵਾਵੇ, ਕਿਉਂਕਿ ਹਰ ਦੇਵਤੇ ਦਾ ਵੱਖਰਾ ਵੱਖਰਾ ਪ੍ਰਸ਼ਾਦ ਹੈ, ਹਰ ਦੇਵਤੇ ਦਾ ਵੱਖਰਾ ਵੱਖਰਾ ਪ੍ਰਸ਼ਾਦ ਹੈ। ਇੱਥੇ ਰਵਿਦਾਸ ਜੀ ਆਖਦੇ ਨੇ, ਜੇ ਉਹ ਅਨੇਕ ਪ੍ਰਸਾਦ ਕਰਾਵੇ, ਭਾਵ ਤਰ੍ਹਾਂ ਤਰ੍ਹਾਂ ਦੇ ਪ੍ਰਸਾਦਾਂ ਨੂੰ ਭੋਗ ਵੀ ਦਵਾਵੇ, ਭੂਮ ਦਾਨ ਸੋਭਾ ਮੰਡਪ ਪਾਵੇ, ਜ਼ਮੀਨ ਦਾਨ ਵਿੱਚ ਕਰੇ, ਕਾਹਦੇ ਵਾਸਤੇ, ਜਗਤ ਵਿੱਚ ਮੰਡਪ ਤੋਂ ਭਾਵ ਜਗਤ ਵਿੱਚ ਸ਼ੋਭਾ ਪਾਉਣ ਦੇ ਲਈ ਜ਼ਮੀਨ ਵੀ ਦਾਨ ਕਰਦੀ ਆ। ਤੁਸੀਂ ਵੇਖਦੇ ਹੋ ਬਹੁਤ ਸਾਰੇ ਲੋਕ ਮੰਦਰਾਂ ਦੇ ਨਾਮ, ਗੁਰਦੁਆਰਿਆਂ ਦੇ ਨਾਮ ਜ਼ਮੀਨਾਂ ਦਾਨ ਕਰਦੇ ਨੇ। ਮਹਾਰਾਜ ਕਿਰਪਾ ਕਰਦੇ ਨੇ, ਕੋਈ ਬੰਦਾ ਸ਼ੋਭਾ ਵਾਸਤੇ, ਜਗਤ ਦੇ ਵਿੱਚ ਮੇਰੀ ਸ਼ੋਭਾ ਹੋਵੇ, ਲੋਕ ਮੇਰੀ ਵਡਿਆਈ ਕਰਨ, ਜ਼ਮੀਨ ਦਾਨ ਵੀ ਕਰ ਦੇਵੇ, ਇੱਥੋਂ ਤੱਕ ਆਪਣਾ ਵਿਗਾੜ ਕੇ ਦੂਜੇ ਦਾ ਸਵਾਰ ਦੇਵੇ। ਹਾਲੇ ਇਹੋ ਜਿਹੇ ਬੰਦੇ ਬਹੁਤ ਘੱਟ ਨੇ ਜਿਹੜੇ ਆਪਣਾ ਵਿਗਾੜਨ ਤੇ ਦੂਜਿਆਂ ਦਾ ਸਵਾਰਨ, ਬਹੁਤ ਘੱਟ ਮਿਲਣਗੇ। ਆ ਕਈ ਵਾਰੀ ਬਹੁਤ ਸਾਰੇ ਬੰਦੇ ਕਹਿੰਦੇ ਨੇ ਵੀ ਮੈਂ ਆਪਣਾ ਨੁਕਸਾਨ ਕਰਾ ਲਿਆ ਪਰ ਤੇਰਾ ਭਲਾ ਕਰ ਦਿੱਤਾ, ਫਿਰ ਆਸਾਨ ਵੀ ਕੀਤਾ, ਪਰ ਇਹੋ ਜਿਹੇ ਬੰਦੇ ਬਹੁਤ ਘੱਟ ਨੇ ਜਿਹੜੇ ਆਪਣਾ ਵਿਗਾੜ ਕੇ ਦੂਜੇ ਦਾ ਸਵਾਰਨ। ਪਰ ਭਗਤ ਰਵਿਦਾਸ ਜੀ ਆਖਦੇ ਨੇ, ਮੰਨ ਲਓ ਕੋਈ ਬੰਦਾ ਆਪਣਾ ਵਿਗਾੜ ਕੇ ਦੂਜੇ ਦਾ ਸਵਾਰ ਦੇਵੇ, ਆਪਣਾ ਵਿਗਾੜ ਕੇ ਦੂਜੇ ਦਾ ਸਵਾਰ ਦੇਵੇ, ਪਰ ਜੇ ਨਿੰਦਿਆ ਕਰਦਾ ਹੈ ਜੋਨੀਆਂ ਤੋਂ ਬਚ ਨਹੀਂ ਸਕਦਾ, ਜਨਮ ਮਰਨ ਦੇ ਚੱਕਰ ਤੋਂ ਬਚ ਨਹੀਂ ਸਕਦਾ। ਵੇਖੋ ਕਿੰਨਾ ਖਤਰਨਾਕ ਹੈ ਇਹ ਜਿਹੜਾ ਨਿੰਦਾ, ਖਾਲਸਾ ਸੋ ਜੋ ਨਿੰਦਾ ਤਿਆਗੈ, ਖਾਲਸਾ ਹੋ ਕੇ ਨਿੰਦਾ ਕਰਦਾ ਹੈ ਤੇ ਇਉਂ ਕਹਿ ਲਈਏ ਵੀ ਉਹ ਖਾਲਸਾ ਨਹੀਂ ਜਿਹੜਾ ਨਿੰਦਿਆ ਕਰਦਾ, ਕਿਉਂਕਿ ਰਹਿਤਨਾਮਿਆਂ ਦੇ ਅੰਦਰ ਇਹ ਬਚਨ ਨੇ, ਖਾਲਸਾ ਸੋ ਜੋ ਨਿੰਦਾ ਤਿਆਗ ਹੈ, ਇਹ ਮੇਰੇ ਬਚਨ ਨਹੀਂ, ਇਹ ਬਚਨ ਹਨ ਰਹਿਤਨਾਮਿਆਂ ਦੇ ਅੰਦਰ ਗੁਰੂ ਸਵਾਰੀਆਂ ਦੇ ਜਿਹੜੇ ਗੁਰੂ ਮਹਾਰਾਜ ਦੇ ਬਹੁਤ ਨੇੜੇ ਰਹੇ ਨੇ। ਉਹ ਆਖਦੇ ਨੇ ਖਾਲਸਾ ਕੌਣ ਹੈ ਜਿਹੜਾ ਨਿੰਦਾ ਤਿਆਗਦਾ ਹੈ, ਤੇ ਹੁਣ ਭਗਤ ਰਵਿਦਾਸ ਜੀ ਨੇ ਤੱਤ ਕੱਢ ਦਿੱਤਾ, ਸਤ ਸੰਗਤ ਹਾਲੇ ਵੀ ਆਪਾਂ ਨਾ ਸਮਝੀਏ ਸੁਣਨ ਵਾਲੇ ਜਾਂ ਸੁਣਾਉਣ ਵਾਲੇ ਇਸ ਮਾੜੇ ਔਗਣ ਤੋਂ ਨਾ ਬਚੀਏ ਤੇ ਸਾਡੀ ਮਾੜੀ ਕਿਸਮਤ ਹੈ। ਸਤਿਗੁਰ ਤਾਂ ਬਾਰ ਬਾਰ ਕਹਿ ਰਹੇ ਨੇ ਨਿੰਦਾ ਚੰਗੀ ਨਹੀਂ, ਇਹ ਗੁਰਮੁਖਾਂ ਦਾ ਕੰਮ ਨਹੀਂ, ਇਹ ਮਨਮੁਖਾਂ ਦਾ ਕੰਮ ਹੈ, ਇਹ ਖਾਲਸੇ ਦਾ ਕੰਮ ਨਹੀਂ, ਇਹ ਜਿਹੜੇ ਉਹ ਮਿਲਾਵਟ ਵਿੱਚ ਮਿਲੇ ਹੋਏ ਨੇ ਮਿਲਗੋਭਾ ਨੇ ਉਹਨਾਂ ਲੋਕਾਂ ਦਾ ਕੰਮ ਹੈ, ਖਾਲਸੇ ਦਾ ਕੰਮ ਨਹੀਂ ਕਿ ਉਹ ਨਿੰਦਾ ਕਰੇ। ਹੁਣ ਭਗਤ ਰਵਿਦਾਸ ਜੀ ਆਖਦੇ ਨੇ, ਇੰਨੇ ਚੰਗੇ ਕੰਮ ਕਰਨ ਤੋਂ ਬਾਅਦ ਵੀ ਜੇ ਇਹੋ ਜਿਹਾ ਬੰਦਾ ਕਵੇ ਵੀ ਮੈਨੂੰ ਜਨਮ ਮਰਨ ਦਾ ਚੱਕਰ ਨਹੀਂ ਪਵੇਗਾ, ਨਹੀਂ ਜੋਨੀਆਂ ਤੋਂ ਬਚ ਨਹੀਂ ਸਕਦਾ।
ਨਿੰਦਾ ਕਹਾ ਕਰੋ ਸੰਸਾਰਾ, ਨਿੰਦ ਕਾ ਪ੍ਰਗਟ ਪਹਾਰਾ।
ਪਹਾਰਾ ਕਹਿੰਦੇ ਨੇ ਦੁਕਾਨ ਨੂੰ, ਜਤ ਪਹਾਰਾ ਧੀਰ ਸੁਨਿਆਰਾ, ਪਰ ਰੋਜ਼ ਪੜ੍ਹਦੇ ਪਹਾਰਾ ਕਹਿੰਦੇ ਨੇ ਦੁਕਾਨ ਨੂੰ। ਮਹਾਰਾਜ ਆਖਦੇ ਨੇ ਸੰਸਾਰ ਦੇ ਲੋਕੋ, ਰੱਬ ਦੇ ਪਿਆਰਿਆਂ ਦੀ ਨਿੰਦਾ ਕਿਉਂ ਕਰਦੇ ਹੋ? ਇਹ ਜਿਹੜੀ ਤੁਹਾਡੀ ਝੂਠ ਦੀ ਦੁਕਾਨ ਹੈ ਨਾ, ਜਿਹੜੀ ਤੁਸੀਂ ਨਿੰਦਾ ਵਾਲੀ ਪਾਈ ਹੋਈ ਹੈ, ਇਹ ਅੰਤ ਨੂੰ ਪ੍ਰਗਟ ਹੋ ਜਾ ਰਹੀ ਹੈ। ਮਹਾਰਾਜ ਆਖਦੇ ਨੇ ਨਿੰਦਕ ਕਾ ਪ੍ਰਗਟ ਪਹਾਰਾ, ਪ੍ਰਗਟ ਤੋਂ ਭਾਵ ਪ੍ਰਗਟ ਹੋ ਜਾਂਦਾ, ਪਹਾਰਾ ਤੋਂ ਭਾਵ ਦੁਕਾਨ, ਇਹ ਜਿਹੜੀ ਨਿੰਦਿਆ ਦੀ ਝੂਠੀ ਦੁਕਾਨ ਹੈ, ਨਿੰਦਾ ਕਰਨ ਵਾਲਿਆਂ ਦੀ ਪ੍ਰਗਟ ਹੋ ਜਾਂਦੀ ਹੈ।
ਨਿੰਦਕ ਸੋਧ ਸਾਧ ਵਿਚਾਰਿਆ,
ਭਗਤ ਰਵਿਦਾਸ ਜੀ ਆਖਦੇ ਨੇ ਮਨਿੰਦਕ ਦੇ ਬਾਰੇ, ਇਹ ਚੰਗੀ ਤਰ੍ਹਾਂ ਸੋਧ ਕੇ ਵਿਚਾਰ ਕਰ ਲਈ, ਭਾਵ ਐਵੇਂ ਨੀ ਤੁਹਾਨੂੰ ਕਹਿ ਰਿਹਾ, ਇਹ ਮੇਰੀ ਜ਼ਿੰਦਗੀ ਦਾ ਤਜਰਬਾ ਹੈ, ਮੈਂ ਖੋਜ ਕੀਤੀ ਵਿਚਾਰ ਕੀਤੀ ਤੇ ਵਿਚਾਰ ਕਰਨ ਤੋਂ ਬਾਅਦ ਇਹ ਤੁਹਾਨੂੰ ਗੱਲ ਦੱਸੀ ਹੈ ਨਿੰਦਕ ਦੇ ਬਾਰੇ।
ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ,
ਨਿੰਦਾ ਕਰਨ ਵਾਲੇ ਨੂੰ ਪਾਪੀ ਕਿਹਾ, ਨਿੰਦਾ ਕਰਨ ਵਾਲੇ ਨੂੰ ਪਾਪੀ ਕਿਹਾ, ਤੇ ਇਹੋ ਜਿਹਾ ਨਿੰਦਾ ਕਰਨ ਵਾਲਾ ਜਿਹੜਾ ਪਾਪੀ ਹੈ ਨਾ, ਅੰਤ ਨੂੰ ਕਿੱਥੇ ਜਾਂਦਾ ਹੈ? ਨਰਕਾਂ ਵਿੱਚ। ਅੰਤ ਨੂੰ ਕਿੱਥੇ ਜਾਂਦਾ ਹੈ? ਨਰਕ ਵਿੱਚ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ, ਆਪਾਂ ਅਰਦਾਸ ਕਰੀਏ, ਹਉ ਤਿਸ ਕੋਲ ਕਮਾਇਆ ਪਰ ਨਿੰਦਾ, ਸੁਣ ਆਪ ਹਟਾਵੇ ਵਾਲੀ ਅਵਸਥਾ ਸਾਡੀ ਜੀਵਨ ਦੇ ਅੰਦਰ ਬਣ ਜਾਈਏ, ਇਸ ਔਗੁਣ ਤੋਂ ਆਪਾਂ ਬਚ ਜਾਈਏ, ਇਹ ਔਗੁਣ ਸਾਡੀ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਵੇ। ਮੈਂ ਬੇਨਤੀ ਕਰਾਂ, ਲੰਬਾ ਸਮਾਂ ਨਹੀਂ, ਅੱਜ ਤਜਰਬਾ ਕਰਕੇ ਵੇਖੀਏ ਸਾਰੇ, ਕਿਉਂਕਿ ਬਚ ਨਹੀਂ ਆਪਾਂ ਸਕਦੇ, ਨਿੰਦਾ ਤੋਂ ਬਗੈਰ ਰਹਿ ਨਹੀਂ ਸਕਦੇ। ਹੁਣੇ ਮੈਂ ਬੇਨਤੀ ਕਰਾਂ, ਹਾਲ ਤੋਂ ਬਾਹਰ ਜਾਣਾ ਤੇ ਮੂੰਹ ਜੋੜ ਜੋੜ ਕੇ ਅਸੀਂ ਗੱਲਾਂ ਕਰਨੀਆਂ ਨੇ ਦੂਜਿਆਂ ਦੀ ਨਿੰਦਾ ਦੀਆਂ। ਹਾਂ, ਜੇ ਦੱਸਣਾ ਤੇ ਆਪਣੇ ਬਾਰੇ ਦੱਸੋ, ਮੈਂ ਨਿਤਨੇਮ ਨਹੀਂ ਕਰਦਾ, ਮੈਂ ਅੰਮ੍ਰਿਤ ਵੇਲੇ ਨਹੀਂ ਜਾਗਦਾ, ਮੈਂ ਕਦੇ ਗੁਰਬਾਣੀ ਦਾ ਪਾਠ ਨਹੀਂ ਕੀਤਾ, ਆਪਣੇ ਬਾਰੇ ਦੱਸੋ ਨਾ, ਦੂਜਿਆਂ ਬਾਰੇ ਨਹੀਂ। ਹਾਂ, ਅਸੀਂ ਇੱਥੋਂ ਨਿਕਲਣਾ, ਆ ਕਈ ਗੁਰਮੁਖ ਬਸ ਇਹੋ ਹੀ ਕੰਮ ਸ਼ੁਰੂ ਕਰ ਦੇਣਗੇ, ਘਰ ਤੱਕ ਇਹੋ ਹੀ ਕੰਮ ਚੱਲਦਾ ਰਹੇਗਾ ਤੇ ਸਾਰਾ ਦਿਨ ਚੌਂਕਾਂ ਦੇ ਵਿੱਚ ਖੜੇ ਹੋ ਕੇ ਵੀ ਇਹੋ ਕੰਮ ਚੱਲੇਗਾ। ਪਿਆਰੇ, ਉਹ ਕਿੰਨਾ ਕੁਝ ਆਪਾਂ ਵਿਚਾਰਿਆ, ਇਹ ਕੇਵਲ ਸੁਣਨਾ ਨਹੀਂ, ਇਹ ਕੇਵਲ ਵਿਚਾਰਨਾ ਨਹੀਂ, ਇਹਨੂੰ ਜ਼ਿੰਦਗੀ ਦਾ ਅੰਗ ਵੀ ਬਣਾਉਣਾ ਹੈ। ਵੀ ਇੰਨੇ ਚੰਗੇ ਕੰਮ ਕਰਨ ਵਾਲੇ ਵੀ ਜੇ ਅੰਤ ਵੇਲੇ ਨਰਕਾਂ ਵਿੱਚ ਜਾਂਦੇ ਨੇ, ਜੂਨੀਆਂ ਦੇ ਚੱਕਰ ਵਿੱਚ ਪੈਂਦੇ ਨੇ, ਜਾਂ ਉਹਨਾਂ ਦੇ ਇਹ ਕਰਮ ਕੀਤੇ ਜਾਣੇ ਨੇ ਕਿਸੇ ਕੰਮ ਨਹੀਂ ਰਹਿ ਜਾਂਦੇ, ਤੇ ਫਿਰ ਆਪਾਂ ਨੂੰ ਵੀ ਬਚਣਾ ਚਾਹੀਦਾ। ਇਹ ਹੈ ਲਾਭ ਗੁਰਬਾਣੀ ਦਾ ਪਾਠ ਕਰਨ ਦਾ, ਕੀਰਤਨ ਕਰਨ ਦਾ ਤੇ ਗੁਰਬਾਣੀ ਸੁਣਨ ਦਾ। ਜਰਾ ਅੱਜ ਆਪਾਂ ਸਾਰੇ ਇਹ ਤਜਰਬਾ ਕਰਕੇ ਵੇਖੀਏ ਵੀ ਅੱਜ ਸਾਰਾ ਦਿਨ ਇਹ ਮਾੜਾ ਕਰਮ ਆਪਣੇ ਜੀਵਨ ਦੇ ਅੰਦਰ ਨਹੀਂ ਕਰਨਾ, ਤੇ ਫਿਰ ਵੇਖੋ ਕਿੰਨਾ ਆਨੰਦ ਆਉਂਦਾ। ਬਾਣੀ ਦੇ ਪਾਠ ਵਿੱਚ ਵੀ ਆਨੰਦ ਆਵੇਗਾ, ਜੀਵਨ ਦੇ ਵਿੱਚ ਵੀ ਤੁਹਾਡੀ ਜ਼ਿੰਦਗੀ ਤੋਂ ਬਹੁਤ ਸਾਰਾ ਭਾਰ ਲੈ ਜਾਵੇਗਾ। ਮੈਂ ਬੇਨਤੀ ਕਰਾਂਗਾ ਜਿਹੜੇ ਸੁਣ ਰਹੇ ਨੇ ਉਹ ਵੀ, ਤੇ ਜਿਹੜੇ ਆਪਾਂ ਸਾਰੇ ਸੰਗਤੀ ਤੌਰ ਤੇ ਬੈਠੇ ਆ, ਸਾਰੇ ਇਸ ਗੱਲ ਨੂੰ ਅੱਜ ਤਜਰਬੇ ਦੇ ਤੌਰ ਤੇ ਕਰਕੇ ਵੇਖਿਓ, ਤੇ ਫਿਰ ਵੇਖਿਓ ਕਿੰਨਾ ਆਨੰਦ ਆਉਂਦਾ ਹੈ। ਵੀ ਇਸ ਔਗਣ ਤੋਂ ਆਪਾਂ ਬਚਣ ਦਾ ਯਤਨ ਕਰਨਾ ਹੈ, ਸਤਿਗੁਰ ਕਿਰਪਾ ਕਰਨ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਨਿੰਦਾ ਕਹਾ ਕਰੋ ਸੰਸਾਰਾ,
ਨਿੰਦਕ ਕਾ ਪ੍ਰਗਟ ਪਹਾਰਾ,